ਧੰਨ ਵਾਹਿਗੁਰੂ ਸਾਹਿਬ ਜੀਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਅੰਮ੍ਰਿਤ ਬਚਨਾਂ ਦਾ ਕੀਰਤਨ ਔਰ ਉਸ ਤੋਂ ਪਹਿਲਾਂ ਸਿੰਘ ਸਾਹਿਬ ਜੀ ਹੋਰਾਂ ਪਾਸੋਂ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਔਰ ਉਪਦੇਸ਼ ਦੀ ਵਿਚਾਰ ਸਰਵਣ ਕੀਤੀ ਹੈ। ਇੱਕ ਬਚਨ ਅਸੀਂ ਅਕਸਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ 'ਤੇ ਸੁਣਨੇ ਹਾਂ, ਜਿਸ ਨੂੰ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਚਿੱਤ 'ਚ ਖਿਆਲ ਜ਼ਰੂਰ ਸੀ ਕਿ ਜਿਹੜਾ ਦੂਜਾ ਰਬਾਬੀ ਮਰਦਾਨਾ ਹੈ ਉਸ ਗੁਰਮੁਖ ਕੀਰਤਨੀਏ ਦੀ ਗੱਲ ਜ਼ਰੂਰ ਕੀਤੀ ਜਾਏ। ਆਓ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਆਪ ਕਰਨ ਸਾਡੇ ਕਹਿਣ ਔਰ ਸੁਣਨ ਵਾਲਿਆਂ ਦੇ ਅੰਦਰ ਨੂੰ ਟਿਕਾ ਸ਼ਰਧਾ ਦੀ ਦਾਤ ਬਖਸ਼ ਦੇਣ। ਆਪ ਸਮੂਹ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਆਤਮਕ ਮਾਰਗ 'ਤੇ ਚੱਲਣ ਵਾਸਤੇ ਤਿੰਨ ਗੱਲਾਂ ਸਾਨੂੰ ਬਾਣੀ ਦੇ ਸੰਬੰਧੀ ਕਹੀਆਂ ਜਾਂਦੀਆਂ ਨੇ। ਇੱਕ ਕਿ ਬਾਣੀ ਦਾ ਪਾਠ ਕਰੋ, ਦੂਸਰਾ ਗੁਰਬਾਣੀ ਦਾ ਕੀਰਤਨ ਕਰੋ ਜਾਂ ਕੀਰਤਨ ਸੁਣੋ, ਅਤੇ ਤੀਸਰਾ ਗੁਰੂ ਕੀ ਬਾਣੀ ਦੇ ਸ਼ਬਦ ਦੀ ਵਿਚਾਰ ਕਰੋ। ਇਹਨੂੰ ਇਉਂ ਕਹਿ ਲਈਏ, ਪਾਠ ਕਰਨਾ, ਕੀਰਤਨ ਕਰਨਾ, ਔਰ ਸਤਿਗੁਰੂ ਜੀ ਦੇ ਅੰਮ੍ਰਿਤ ਸ਼ਬਦ ਨੂੰ ਕਥਨਾ ਵਿਚਾਰਨਾ, ਉਸ ਨੂੰ ਆਪਾਂ ਕਥਾ ਕਹਿੰਦੇ ਹਾਂ। ਪਰ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਵਿੱਚ ਹੋਰ ਡੂੰਘਾਈ ਵਿੱਚ ਜਾਈਏ ਤਾਂ ਇਹ ਤਿੰਨੇ ਚੀਜ਼ਾਂ ਸਾਡੇ ਜੀਵਨ 'ਤੇ ਬਹੁਤ ਵੱਡਾ ਅਸਰ ਕਰਦੀਆਂ ਨੇ। ਪਹਿਲੀ ਬੇਨਤੀ ਮੈਂ ਪਾਠ ਸੰਬੰਧੀ ਅਰਜ਼ ਕਰਨੀ ਚਾਹੁੰਦਾ, ਉਸ ਤੋਂ ਬਾਅਦ ਅਸੀਂ ਕੀਰਤਨ ਔਰ ਕਥਾ ਵਿਚਾਰ ਸੰਬੰਧੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਣੀ ਪੜ੍ਹਨ ਦੀ ਸਾਨੂੰ ਕਈ ਵਾਰੀ ਹਦਾਇਤ ਕੀਤੀ ਗਈ ਹੈ। ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਚਨ, ਅਤੇ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਬਖਸ਼ਿਸ਼ ਕੀਤੀ ਹੈ ਕਿ ਜੇਕਰ ਕੋਈ ਇਨਸਾਨ ਆਪਣੇ ਹਿਰਦੇ ਤੋਂ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ ਤਾਂ ਉਹ ਗੁਰਬਾਣੀ ਕਿਹੋ ਸ਼ਬਦ ਕਿਹੋ ਜੀ ਪਾਰਸ ਕਲਾ ਵਰਤਾਉਂਦਾ ਹੈ। ਅਤੇ ਇਸ ਗੱਲ ਨੂੰ ਆਪਾਂ ਕਦੀ ਭੁੱਲੀਏ ਨਾ, ਜੇ ਸਿੱਖ ਦੇ ਅੰਦਰ ਬਾਣੀ ਹੈ ਤਾਂ ਇਹਦਾ ਜੀਵਨ ਕਾਇਮ ਰਹੇਗਾ। ਜੇ ਇਹਦੇ ਅੰਦਰੋਂ ਗੁਰੂ ਕਾ ਸ਼ਬਦ ਬਾਣੀ ਚਲੀ ਗਈ, ਬਾਹਰ ਦਾ ਅਡੰਬਰ ਇਹਦਾ ਪਾਰ ਉਤਾਰਾ ਨਹੀਂ ਕਰ ਸਕੇਗਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਸ਼ਬਦ ਕਿਹਾ, ਰਾਗ ਆਸਾ ਵਿੱਚ ਇਹ ਬਚਨ ਹੈ ਗੁਰਬਾਣੀ ਦੇ ਸੰਬੰਧ ਵਿੱਚ, ਅਤੇ ਦੋ ਪਦੇ ਨੇ ਸਿਰਫ ਇਸ ਸ਼ਬਦ ਦੇ। ਇਹ ਸ਼ਬਦ ਪ੍ਰਾਰੰਭ ਹੁੰਦਾ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਔਰ ਖਾਰੀ ਰੇ। ਦੋ ਪਦੇ ਨੇ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾ ਕਰਦੇ ਨੇ, ਪਹਿਲਾ ਬਚਨ ਕਹਿੰਦੇ ਨੇ ਹਮਾਰੀ ਪਿਆਰੀ, ਮੇਰੇ ਲਈ ਸਾਡੇ ਲਈ ਸਭ ਤੋਂ ਪਿਆਰੀ ਜੇ ਅਮੋਲਕ ਕੋਈ ਚੀਜ਼ ਹੈ ਤਾਂ ਉਹ ਗੁਰੂ ਕੀ ਅੰਮ੍ਰਿਤ ਧਾਰੀ ਬਾਣੀ ਹੈ। ਇਹ ਤਾਂ ਸ਼ਬਦ ਅੰਮ੍ਰਿਤ ਧਾਰੀ ਵਰਤੇ ਹੈ ਕਿ ਜਿਸ ਦੇ ਸ਼ਬਦ ਵਿੱਚ ਅੰਮ੍ਰਿਤ ਭਰਿਆ ਪਿਆ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਅਤੇ ਅਗਲਾ ਬਚਨ ਕੀਤਾ ਇਕੱਲੇ ਸਿੱਖੋ ਤੁਹਾਨੂੰ ਬਾਣੀ ਪੜ੍ਹਨ ਲਈ ਨਹੀਂ ਕਿਹਾ, ਗੁਰ ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਗੁਰੂ ਨੇ ਗੁਰੂ ਜੀ ਨੇ ਨਿਮਖ ਨਾ ਮਨ ਤੇ ਟਾਰੀ ਰੇ, ਅੱਖ ਝਮਕਣ ਜਿਤਨਾ ਸਮਾਂ ਵੀ ਬਾਣੀ ਨੂੰ ਆਪਣੇ ਹਿਰਦੇ ਤੋਂ ਦੂਰ ਨਹੀਂ ਕੀਤਾ। ਸਾਹਿਬ ਨੇ ਬਚਨ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਅਤੇ ਕਹਿੰਦੇ ਨੇ ਸਿੱਖਾ ਦੋ ਕੰਮ ਕਰੀ ਅਤੇ ਰਹਿਮਤਾਂ ਵਰਤਣਗੀਆਂ, ਦਰਸ਼ਨ ਪਰਸਨ ਸਰਸਨ ਹਰਸਨ, ਦਰਸ਼ਨ ਕਰੇਗਾ ਅਤੇ ਬਾਣੀ ਤੇਰੇ ਅੰਦਰ ਨੂੰ ਸਪਰਸ਼ ਕਰੇਗੀ, ਅਤੇ ਜਿਹੜੀ ਚੀਜ਼ ਅੰਦਰ ਨੂੰ ਸਪਰਸ਼ ਕਰ ਜਾਏ ਜੀਵਨ ਵਿੱਚ ਤਬਦੀਲੀ ਵੀ ਉਹੀ ਵਸਤੂ ਲਿਆਉਂਦੀ ਹੈ। ਫਿਰ ਬੇਨਤੀ ਸਮਝਿਓ ਕਿ ਦਰਸ਼ਨ ਗੁਰੂ ਕੀ ਬਾਣੀ ਦੇ ਦਰਸ਼ਨ ਕਰ, ਪਰਸਨ ਦਰ ਤੇ ਤੈਨੂੰ ਸਪਰਸ਼ ਕਰੇਗੀ ਤੇਰੇ ਖਿਰਦੇ ਨੂੰ, ਸਰਸਨ ਹਰਸਨ ਇਹ ਬਾਣੀ ਤੇਰੇ ਅੰਦਰ ਨੂੰ ਰਸ ਅਤੇ ਹਰਸਨ ਦਾ ਅਰਥ ਖੇੜਾ ਬਖਸ਼ੇਗੀ। ਹੁਣ ਬਾਣੀ ਸਪਰਸ਼ ਕਿਵੇਂ ਕਰਦੀ ਹੈ? ਮੈਂ ਇਹ ਅਰਜ਼ ਕਰਕੇ ਆਇਆ, ਗੁਰਮੁਖਾਂ ਦੁਬਾਰਾ ਕਿਹਾ ਸੀ ਕਿ ਆਹ ਆਪਣੇ ਸਰੀਰ ਦੇ ਢਾਂਚੇ ਨੂੰ ਦੇਖੀਏ। ਸਾਡੀ ਇਸ ਗਰਦਨ ਤੋਂ ਉੱਪਰ ਪਰਮਾਤਮਾ ਨੇ ਸਰੀਰ ਦੇ ਨੌ ਦੁਆਰਿਆਂ ਵਿੱਚੋਂ ਸੱਤ ਜਿਹੜੇ ਦੁਆਰੇ ਨੇ ਉਹ ਕੇਵਲ ਇਸ ਗਰਦਨ ਤੋਂ ਉੱਪਰ ਰੱਖੇ ਨੇ। ਜੇਕਰ ਕੋਈ ਇਨਸਾਨ ਆਪਣੀ ਇਸ ਗਰਦਨ ਤੋਂ ਕੰਠ ਤੋਂ ਉੱਪਰ ਚਿਹਰੇ ਦੇ ਸੱਤ ਦੁਆਰਿਆਂ ਨੂੰ ਸਾਧ ਲਏ, ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਜਾਣੋ ਸੱਤ ਨੂੰ ਸਾਧਣ ਵਾਲਾ ਸੱਤ ਦਾ ਰੂਪ ਹੀ ਹੋ ਜਾਏਗਾ। ਉਹ ਸੱਤ ਦੁਆਰੇ ਕਿਹੜੇ ਨੇ, ਕਿਵੇਂ ਗੁਰੂ ਸਾਡੇ ਅੰਦਰ ਸਪਰਸ਼ ਕਰਦਾ ਹੈ? ਉਹ ਪਹਿਲਾ ਹੈ ਦੋ ਕੰਨ ਨੇ, ਦੋ ਨੇਤਰ ਨੇ, ਦੋ ਨਾਸਕਾਂ ਨੇ, ਅਤੇ ਇੱਕ ਮੁਖ ਹੈ। ਸਿਆਣੇ ਲੋਕ ਇੱਕ ਗੱਲ ਕਹਿੰਦੇ ਨੇ ਕਿ ਇਨਸਾਨ ਦੇ ਅੰਦਰ ਜੋ ਕੁਛ ਮਨ ਵਿੱਚ ਵਿਚਾਰਾਂ ਦਾ ਤੂਫਾਨ ਉੱਠਦਾ ਉਹਦੇ ਵਿੱਚੋਂ, ਅਰਜ਼ ਮੈਂ ਕੀਤੀ ਸੀ ਇੱਕ ਦਿਨ, 83% ਵਿਚਾਰ ਕੇਵਲ ਸਾਡੇ ਨੇਤਰਾਂ ਦੇ ਅੰਦਰ ਪ੍ਰਵੇਸ਼ ਕਰਦੇ ਨੇ। ਜੋ ਕੁਝ ਅਸੀਂ ਦੇਖਦੇ ਹਾਂ, ਜੋ ਕੁਝ ਅਸੀਂ ਪੜ੍ਹਦੇ ਹਾਂ, ਜੋ ਕੁਝ ਸਾਡੇ ਨੇਤਰਾਂ ਦੇ ਸਾਹਮਣੇ ਆਉਂਦਾ ਹੈ, ਸਾਡੇ ਮਨ ਵਿੱਚ ਹਨੇਰੀ ਵਿਸ਼ਿਆਂ ਦੀ ਤਕਰੀਬਨ 83% ਅੱਖਾਂ ਅੰਦਰ ਪਹੁੰਚਾਉਂਦੀਆਂ ਨੇ। 13% ਆ ਕੰਨ ਸਾਡੇ ਅੰਦਰ ਸਭ ਕੁਝ ਲੈ ਕੇ ਜਾਂਦੇ ਨੇ, ਸਿਰਫ 4% ਹੈ ਜਿਹੜੇ ਜੀਵ ਦੇ ਚਸਕੇ ਸਾਡੇ ਅੰਦਰ ਨੂੰ ਡੁਲਾਉਂਦੇ ਨੇ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੱਚ ਜਾਣੀ ਆ ਤਿੰਨ ਹੀ ਨੇ, ਅੱਖਾਂ ਨੇ, ਕੰਨ ਨੇ ਅਤੇ ਤੇਰਾ ਮੁੱਖ ਹੈ। ਜੇ ਇਹ ਤਿੰਨਾਂ ਰਸਤਰਿਆਂ ਰਾਹੀਂ ਤੂੰ ਗੁਰੂ ਕੀ ਬਾਣੀ ਅੰਦਰ ਸਪਰਸ਼ ਕਰਨ ਦੇ ਤਾਂ ਸੱਚ ਜਾਣੀ ਤੇਰੇ ਦੁਨੀਆਂ ਵਿੱਚ ਜਾਣ ਤੋਂ ਪਹਿਲਾਂ ਰੱਬ ਦੀ ਦਰਗਾਹ ਵਿੱਚ ਗੁਰੂ ਆਪਣੇ ਆਪ ਹੀ ਥਾਂ ਬਣਾ ਦੇਗਾ। ਆਪ ਇਹ ਅੰਮ੍ਰਿਤ ਬਚਨ ਰੋਜ਼ ਪੜ੍ਹਦੇ ਹੋ, ਕਿੰਨਾ ਤਰੀਕਿਆਂ ਨਾਲ ਬਾਣੀ ਸਾਡੇ ਵੀ ਸਪਰਸ਼ ਕਰਦੀ ਹੈ। ਜੇ ਨੇਤਰਾਂ ਨਾਲ ਅਸੀਂ ਦਰਸ਼ਨ ਕਰਨੇ ਹਾਂ, ਕਈ ਵਾਰੀ ਐਸੇ ਗੁਰਮੁਖ ਅਭਿਆਸੀ ਨੇ ਕਿ ਉਹ ਜ਼ਬਾਨ ਤੋਂ ਨਹੀਂ ਬੋਲਦੇ, ਕੰਠ ਤੋਂ ਨਹੀਂ ਬੋਲਦੇ, ਸਿਰਫ ਉਹਨਾਂ ਦੇ ਸਾਹਮਣੇ ਪੋਥੀ ਸਾਹਿਬ ਜਾਂ ਗੁਟਕਾ ਹੋਵੇ ਅਤੇ ਉਹ ਅੱਖਾਂ ਨਾਲ ਦੇਖ ਦੇਖ ਕੇ ਹੀ ਬਾਣੀ ਨੂੰ ਅੰਦਰ ਪ੍ਰਵੇਸ਼ ਕਰਾਈ ਜਾਂਦੇ। ਪਹਿਲੀ ਦਾਤਾ ਤਾਂ ਮਿਹਰ ਕਰੇ। ਇੱਕ ਮੈਂ ਬੇਨਤੀ ਕਰਕੇ ਆਇਆ, ਪਾਠ ਅਸੀਂ ਕਰਨੇ ਵੀ ਹਾਂ ਆਪ ਅਤੇ ਪਾਠ ਕਰਾਉਂਦੇ ਵੀ ਹਾਂ ਅਤੇ ਪਰਤ ਕੇ ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ, ਇੰਨੇ ਪਾਠ ਕਰਾਏ ਪਰ ਤਬਦੀਲੀ ਕੋਈ ਨਹੀਂ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਅਸਲਾ ਬਰੂਦ ਪਿਆ ਹੋਵੇ, ਇੱਕ ਮੰਨ ਲਓ ਕਿ ਪਿਸਤੌਲ ਦੀ ਰਿਵਾਲਵਰ ਦੀ ਗੋਲੀ ਹੈ, ਉਸ ਗੋਲੀ ਵਿੱਚ ਇੰਨਾ ਮਸਾਲਾ ਕਿਸੇ ਦੇ ਸੀਨੇ ਨੂੰ ਵੀ ਛਲ ਨਹੀਂ ਕਰ ਸਕਦੀ ਹੈ। ਪਰ ਜੇ ਉਸ ਗੋਲੀ ਨੂੰ ਪਕੜ ਕੇ ਆਪਾਂ ਢੇਮ ਦੀ ਤਰ੍ਹਾਂ, ਇੱਟੇ ਦੀ ਤਰ੍ਹਾਂ, ਪੱਥਰ ਦੀ ਤਰ੍ਹਾਂ ਮਾਰਾਂਗੇ ਤਾਂ ਉਹ ਕਦੀ ਵੀ ਤਨ ਦਾ ਨੁਕਸਾਨ ਨਹੀਂ ਕਰੇਗੀ। ਉਸ ਗੋਲੀ ਵਿੱਚ ਬੰਦੇ ਨੂੰ ਛਲਨੀ ਕਰਨ ਦੀ ਤਾਕਤ ਹੈ, ਪਰ ਸ਼ਰਤ ਉਹ ਗੋਲੀ ਕਿਸੇ ਸ਼ਸਤਰ ਰਾਹੀਂ ਚਲਾਈ ਜਾਏ। ਇਕੱਲੀ ਹੱਥ ਨਾਲ ਮਾਰਿਆਂ ਤਾਂ ਕਿਸੇ ਦਾ ਸੀਨਾ ਛਲਨੀ ਨਹੀਂ ਕਰਦੀ, ਜੇ ਸ਼ਸਤਰ ਰਾਹੀਂ ਚਲਾਏਗਾ ਤਾਂ ਉਹ ਸੀਨਾ ਜ਼ਰੂਰ ਛਲਨੀ ਕਰੇਗੀ। ਤੀਰ ਦੀ ਨੋਕ ਵਿੱਚ ਕਿਸੇ ਦੇ ਤਨ ਨੂੰ ਵਿੰਨਣ ਦੀ ਸ਼ਕਤੀ ਹੈ, ਪਰ ਜੇਕਰ ਸੋਟੀ ਦੀ ਤਰ੍ਹਾਂ ਕੋਈ ਤੀਰ ਮਾਰੇ ਤਾਂ ਸ਼ਾਇਦ ਕਿਸੇ ਦੀਆਂ ਆਂਦਰਾਂ ਅਣਿਆਲਾ ਤੀਰ ਨਾ ਬਾਹਰ ਕੱਢ ਕੇ ਲਿਆਏ, ਕਮਾਨ ਵਿੱਚ ਚਾੜ ਕੇ ਤੀਰ ਮਾਰਿਆ ਜਾਏ ਤਾਂ ਸੀਨੇ ਨੂੰ ਜ਼ਰੂਰ ਬੰਨੇਗਾ। ਸ਼ਬਦ ਤਾਂ ਉਹੀ ਹੈ ਜਿਹੜਾ ਸੱਜਣ ਨੇ ਇੱਕ ਸੁਣਿਆ ਸੀ, ਸ਼ਬਦ ਤਾਂ ਉਹੀ ਹੈ ਜਿਹੜੇ ਐਮਨਾਬਾਦ ਦੀ ਧਰਤੀ 'ਤੇ ਬਾਬੇ ਨੇ ਚਾਰ ਉਚਾਰਨ ਕੀਤੇ, ਬਾਣੀ ਤਾਂ ਉਹੀ ਹੈ ਜਿੰਨੇ ਅਨੇਕਾਂ ਕੁਕਰਮੀਆਂ ਦੇ ਵਕਰਮੀਆਂ ਦੇ ਜੀਵਨ ਪਲਟੇ। ਗੁਰਮੁਖੋ ਅਸਲਾਂ 'ਤੇ ਮੌਜੂਦ ਸੀ, ਪਰ ਚਲਾਉਣ ਵਾਲੇ ਸ਼ਸਤਰਾਂ ਵਿੱਚ ਹੀ ਦਮ ਕੋਈ ਨਹੀਂ ਰਹਿ ਗਿਆ। ਖਿਮਾ ਕਰਿਓ ਕਿ ਜੇ ਆਪਣੇ ਜੀਵਨ ਦਾ ਸ਼ਸਤਰ ਹੋਵੇ ਅਤੇ ਬਰੂਦ ਗੁਰੂ ਕੀ ਬਾਣੀ ਦਾ ਹੋਵੇ, ਹਰ ਇੱਕ ਦੇ ਸੀਨੇ ਨੂੰ ਵਿੰਨ ਕੇ ਜਾਏਗੀ। ਬਾਣੀ ਕਿਵੇਂ ਸਾਡੇ ਅੰਦਰ ਸਪਰਸ਼ ਕਰੇ? ਇੱਕ ਸੰਤ ਨਿਹਾਲ ਸਿੰਘ ਹੋਏ ਨੇ, ਉਹਨਾਂ ਨੇ ਪਾਠ ਕਰਨ ਦੇ ਸੰਬੰਧੀ ਇੱਕ ਕਵਿਤ ਉਚਾਰਨ ਕੀਤਾ ਹੈ। ਉਸ ਕਵਿਤ ਵੱਲ ਜ਼ਰੂਰ ਧਿਆਨ ਦਿਆ ਜੇ, ਅਤੇ ਕੱਲਾ ਉਹ ਪਾਠੀ ਸਿੰਘਾਂ ਲਈ ਨਹੀਂ, ਹਰ ਗੁਰਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਰਸ ਲੈਣਾ ਚਾਹੁੰਦਾ ਹੈ, ਉਹ ਇਸ ਗੱਲ ਨੂੰ ਜ਼ਰੂਰ ਚੇਤੇ ਰੱਖੇ। ਕਹਿੰਦੇ ਨੇ ਜੇ ਪਾਠ ਕਰਨੇ ਗੁਰੂ ਕੀ ਹਜ਼ੂਰੀ ਵਿੱਚ, ਪਹਿਲਾਂ ਆਪਣੇ ਅੰਨ 'ਤੇ ਕਾਬੂ ਪਾ। ਜਿਸ ਬੰਦੇ ਨੇ ਪਾਠ ਕਰਨ ਤੋਂ ਪਹਿਲਾਂ 2 ਸ਼ੇਰ ਆਟਾ ਗੁੰਨ ਕੇ ਅੰਦਰ ਸੱਟ ਲੈਣਾ ਅਤੇ ਕਿੰਨੀ ਕੁ ਆਸ ਕਰਨੇ ਆ ਉਹ ਸਾਵਧਾਨ ਹੋ ਕੇ ਇਕਾਗਰ ਚੀਤ ਹੋ ਕੇ ਪਾਠ ਕਰ ਸਕੇਗਾ? ਪਹਿਲੀ ਗੱਲ, ਪਾਠ ਕਰਨ ਵਾਲੇ ਗੁਰਸਿੱਖਾਂ ਆਪਣੇ ਅੰਨ 'ਤੇ ਕਾਬੂ ਪਾ। ਦੂਸਰੀ ਬਾਤ ਕਿ ਆਪਣੇ ਸਰੀਰ ਨੂੰ ਟਿਕਾਉਣ ਦੀ ਜੁਗਤ ਸਿੱਖ। ਇਹ ਨਾ ਹੋਵੇ ਕਿ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰੇ, ਕਦੀ ਤੂੰ ਨਾਸਕਾ ਵਿੱਚ, ਕਦੀ ਕੰਨ ਵਿੱਚ, ਕਦੀ ਚਿਹਰੇ 'ਤੇ ਹੱਥ ਫੇਰੀ ਜਾਏ। ਨਹੀਂ, ਜੇ ਪਾਠ ਕਰਨਾ ਤਾਂ ਚੌਂਕੜਾ ਮਾਰਨ ਦੀ ਵੀ ਜਾ ਸਿੱਖ। ਭਾਵਾਂ ਆਪਾਂ ਕਹਾਂਗੇ ਇਹਦਾ ਸੰਬੰਧ ਪਾਠ ਨਾਲ ਕੀ, ਪਰ ਬਹੁਤ ਜ਼ਿਆਦਾ ਸੰਬੰਧ ਹੈ ਸਰੀਰ ਦੀ ਮੁਦਰਾ ਦਾ। ਉਸ ਮਹਾਂਪੁਰਸ਼ ਨੇ ਬਚਨ ਕਹਿਣੇ ਕਿ ਅੰਨ ਕੋ ਬੰਦੇਜ ਬਾਂਧ, ਆਸਨ ਕੋ ਸਾਧ ਬੇਸ, ਗਾਤ ਕੋ ਅਲੂਲ ਸੂਦ ਏਕ ਚਾਲ ਲੀਜੀਐ। ਪਿਆਰਿਆ, ਅੰਨ 'ਤੇ ਕਾਬੂ ਪਾ, ਆਸਨ ਇੱਕ 'ਤੇ ਟਿਕਣ ਦੀ ਜਾ ਸਿੱਖ, ਅਤੇ ਆਪਣੇ ਗਾਤ ਨੂੰ ਅਲੂਲ ਦਾ ਅਰਥ ਖਿਲਣ ਨਾ ਦੇ। ਇਹ ਨਾ ਹੋਵੇ ਕਿ ਇਕੱਲਾ ਪਾਠ ਕਰਦਾ ਹੋਵੇ, ਪਰਿਵਾਰ ਦਾ ਜੀ ਕੋਈ ਨਾ ਹੋਵੇ ਅਤੇ ਇੰਨਾ ਤੂੰ ਅੰਦਰੋਂ ਬੇਖੌਫ ਹੋ ਜਾਏ। ਕਈ ਐਸੀਆਂ ਵੀ ਘਟਨਾਵਾਂ ਹੁੰਦੀਆਂ ਨੇ, ਬੈਠੇ ਪਾਠ ਕਰਦੇ ਨੇ ਅਤੇ ਸਿੱਧੀਆਂ ਲੱਤਾਂ ਕਰਕੇ ਅੱਗੇ ਰੁਮਾਲੇ ਨੂੰ ਲੱਗਦੀਆਂ ਹੋਣਗੀਆਂ। ਕੀ ਇਹ ਮਰਿਆਦਾ ਹੈ? ਅੰਨ ਕੋ ਬੰਦੇਜ ਬਾਂਧ, ਆਸਨ ਕੋ ਸਾਧ ਬੇਸ, ਗਾਤ ਕੋ ਅਲੂਲ ਸੂਦ ਏਕ ਚਾਲ ਲੀਜੀਐ। ਚੀਤ ਕੋ ਨਰੋਧ ਕੈ, ਪ੍ਰਬੋਧ ਕੈ, ਪ੍ਰਕਾਸ਼ ਪ੍ਰੇਮ ਗਾਦੀ ਨਾ ਵਿਛਾਏ, ਨਾ ਪ੍ਰਿਅੰਕ ਹਾਥ ਦੀਜੀਐ। ਚੀਤ ਕੋ ਨਰੋਧ ਕੈ, ਪ੍ਰਬੋਧ ਕੈ, ਪ੍ਰਕਾਸ਼ ਪ੍ਰੇਮ। ਜਦੋਂ ਪਾਠ ਕਰਨਾ, ਪਾਠ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬੈਠ, ਘੱਟੋ ਘੱਟ 10 ਮਿੰਟ ਗੁਰੂ ਕੀ ਬਾਣੀ ਦਾ ਪਾਠ ਜੇ ਹੋ ਰਿਹਾ ਤੇ ਉਹਨੂੰ ਸੁਣ ਤੇ ਸੁਣਦਿਆਂ ਨਾਲ ਅਰਦਾਸ ਕਰੀ ਕਿ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਗੋਦ ਵਿੱਚ ਬੈਠਣ ਲੱਗਾ ਵਾਂ, ਕਿਰਪਾ ਕਰਿਓ ਪਾਠ ਕਰਦਿਆਂ ਵਾਸ਼ਨਾ ਦੇ ਪੁਰਨੇ ਨਹੀਂ, ਅੱਜ ਪਾਠ ਕਰਦਿਆਂ ਮੇਰਾ ਅੰਦਰ ਤੇਰੇ ਪ੍ਰੇਮ ਨਾਲ ਲਬਾ ਲਬ ਭਰਿਆ ਜਾਏ। ਪਾਠ ਕਰਨ ਤੋਂ ਪਹਿਲਾਂ ਇਹ ਅਰਦਾਸ ਕਰ। ਅੰਨ ਕੋ ਬੰਦੇਜ ਬਾਂਧ ਆਸਨ ਕੋ ਸਾਧ ਬੇਸ਼ ਗਾਤ ਕੋ ਅਲੂਲ ਸੂਦ ਏਕ ਚਾਲ ਲੀਜੀਐ, ਚੀਤ ਕੋ ਨਰੋਧ ਕੈ ਪ੍ਰਬੋਧ ਕੈ ਪ੍ਰਕਾਸ਼ ਪ੍ਰੇਮ ਗਾਦੀ ਨਾ ਵਿਛਾਏ, ਗੱਦੀਆਂ ਨਾ ਵਿਛਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਨਾ ਪ੍ਰਿਅੰਕ ਹੱਥ ਦੀਜੀਐ, ਇਹ ਨਾ ਹੋਵੇ ਕਿ ਤੇਰੀ ਗਰਦਨ ਥੱਕਣ ਲੱਗੇ ਅਤੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਪੀੜੇ 'ਤੇ ਕੋਹਣੀ ਰੱਖ ਕੇ ਆਪਣੀ ਗਰਦਨ ਨੂੰ ਉਸ ਹੱਥ ਨਾਲ ਡੱਕਣ ਲੱਗ ਪਵੇ। ਨਹੀਂ, ਪ੍ਰਿਅੰਕ ਨਾ ਵਿਛਾਏ, ਗਾਦੀ ਨਾ ਵਿਛਾਏ, ਨਾ ਪ੍ਰਿਅੰਕ ਹੱਥ ਦੀਜੀਐ। ਅਗਲਾ ਬਚਨ, ਖਾਂਸੀ ਕ੍ਰੋਧ ਵਾਰਤਾ ਜੰਬਾਈ ਔਰ ਡਕਾਰ ਸ਼ੀਕ, ਹਾਂਸੀ ਸੀਂਡ ਮੰਦ ਪੌਣ ਥੂਕ ਨਾ ਕਰੀਜੀਐ, ਖਾਂਸੀ ਖਸ ਖੰਘੀ ਨਾ, ਗੁਰੂ ਸਾਹਿਬ ਦਾ ਪਾਠ ਕਰਦਿਆਂ ਗੱਲਾਂ ਨਾ ਕਰੀ, ਹੱਸੀ ਨਾ, ਮਜ਼ਾਕ ਨਾ ਕਰੀ, ਕ੍ਰੋਧ ਨਾ ਕਰੀ, ਕਿਸੇ ਨੂੰ ਉੱਚਾ ਬੋਲੀ ਨਾ। ਕਹਿਣ ਲੱਗੇ ਇੰਨਾ ਜੀਵਨ ਨੂੰ ਕਮਾਇਆ ਹੋਵੇ ਤੇ ਫਿਰ ਦੇਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦਾ ਆਨੰਦ ਕਿਤਨਾ ਹੈ। ਇੰਨਾ ਭੈ ਹੋਵੇ, ਖਾਂਸੀ ਕ੍ਰੋਧ ਵਾਰਤਾ ਜੰਬਾਈ ਔਰ ਡਕਾਰ ਸ਼ੀਕ, ਹਾਂਸੀ ਸੀਂਡ ਮੰਦ ਪੌਣ ਥੂਕ ਨਾ ਕਰੀਜੀਐ। ਕਹਿਣ ਲੱਗੇ ਸ਼ਾਂਤ ਕੀ ਸੁਭਾਵ ਸੋ, ਅਕਾਲ ਕੋ ਲਗਾਏ ਧਿਆਨ, ਗ੍ਰੰਥ ਜੀ ਕੋ ਪਾਠ ਪਿਆਰੇ ਐਸੀ ਭਾਂਤ ਕੀਜੀਐ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ। ਮੈਂ ਬੇਨਤੀ ਕਰ ਰਿਹਾ ਸਾਂ, ਬਾਣੀ ਤਿੰਨ ਤਰੀਕਿਆਂ ਨਾਲ ਸਾਡੇ ਅੰਦਰ ਸਪਰਸ਼ ਕਰਦੀ ਹੈ। ਪਹਿਲਾ ਤਰੀਕਾ ਹੈ ਨੇਤਰਾਂ ਰਾਹੀਂ ਵੀ ਬਾਣੀ ਅੰਦਰ ਜਾਂਦੀ ਹੈ, ਕੰਨਾਂ ਰਾਹੀਂ ਵੀ ਬਾਣੀ ਅੰਦਰ ਜਾਂਦੀ ਹੈ, ਅਤੇ ਜਦੋਂ ਅਸੀਂ ਜ਼ਬਾਨ ਤੋਂ ਬੋਲਦੇ ਹਾਂ ਉਸ ਰਾਹੀਂ ਵੀ ਬਾਣੀ ਅੰਦਰ ਜਾਂਦੀ ਹੈ। ਇੰਨਾ ਹੀ ਫਰਕ ਹੈ ਭੋਜਨ ਅਤੇ ਗੁਰੂ ਕੀ ਬਾਣੀ ਦੀ ਖੁਰਾਕ ਵਿੱਚ। ਭੋਜਨ ਛਕਨੇ ਆ ਕੇਵਲ ਮੁੱਖ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਪਰ ਭਜਨ ਜਦੋਂ ਕੋਈ ਗੁਰੂ ਦੀ ਬਾਣੀ ਦਾ ਕਰਦਾ ਹੈ ਤਾਂ ਇਹਨਾਂ ਤਿੰਨ ਇੰਦਰੀਆਂ ਰਾਹੀਂ ਬਾਣੀ ਅੰਦਰ ਪ੍ਰਵੇਸ਼ ਕਰਦੀ ਹੈ, ਨੇਤਰਾਂ ਰਾਹੀਂ, ਸਰਵਣਾਂ ਰਾਹੀਂ ਅਤੇ ਸਾਡੀ ਜ਼ਬਾਨ ਰਾਹੀਂ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਤਾਂ ਸ਼ਬਦ ਵੀ ਸਲੋਕ ਵੀ ਉਚਾਰਨ ਕਰ ਦਿੱਤਾ। ਕਹਿਣ ਲੱਗੇ ਅੰਤਰ ਗੁਰ ਆਰਾਧਨਾ, ਬਾਣੀ ਅੰਦਰ ਸਪਰਸ਼ ਕਿਵੇਂ ਕਰੇ? ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ। ਜੇ ਇਸ ਤਰੀਕਿਆਂ ਨਾਲ ਬਾਣੀ ਅੰਦਰ ਚਲੀ ਗਈ ਤੇ ਪਿਆਰਿਆ ਫਿਰ ਚੇਤੇ ਰੱਖੀ ਮੌਤ ਤੋਂ ਪਹਿਲਾਂ ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ ਠਾਂ। ਪਾਠ ਜੇ ਕਰਨੇ ਸਾਹਿਬ ਕਹਿੰਦੇ ਨੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਅਗਲਾ ਬਚਨ ਹੈ ਖਿੰਨ ਰਮ, ਥੋੜ੍ਹਾ ਜਿਹਾ ਸਮੇਂ ਕਿਤੇ ਬਾਣੀ ਨਾਲ ਜੁੜ, ਗੁਰ ਗਮ ਤੇਰੀ ਪਹੁੰਚ ਗੁਰੂ ਤੱਕ ਹੋ ਜਾਏਗੀ, ਅਤੇ ਜੇ ਹਰ ਵੇਲੇ ਜੁੜ ਗਿਓ ਫਿਰ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਖਿੰਨ ਰਮ ਗੁਰ ਗਮ ਹਰ ਦਮ ਨਹਿ ਜਮ, ਬਾਣੀ ਨਾਲ ਜੁੜਿਆ ਹੋਇਆ ਜਮਾਂ ਦੇ ਘਰ ਨੂੰ ਨਹੀਂ। ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਹਾਂ, ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਜਿਹੜਾ ਗੁਰਸਿੱਖ ਬਾਣੀ ਨਾਲ ਜੁੜੇਗਾ ਪਿਆਰਿਓ, ਕੁਝ ਸਮੇਂ ਤੋਂ ਬਾਅਦ ਬਾਣੀ ਨਾਲ ਜੁੜੇ ਹੋਏ ਦੇ ਸ਼ਬਦ ਆਪ ਹੀ ਪਹਿਰਾ ਦੇਣ ਲੱਗ ਪੈਂਦਾ ਹੈ, ਉਸ ਦੇ ਅੰਦਰ ਦਾ ਵੀ ਹਫਾਜ਼ਤ ਪਹਿਰਾ ਬਾਣੀ ਦਿੰਦੀ ਹੈ ਅਤੇ ਗੁਰਮੁਖੋ ਉਸ ਦੇ ਤਨ ਦਾ ਵੀ ਪਹਿਰਾ ਬਾਣੀ ਦਿੰਦੀ ਹੈ। ਕਿਵੇਂ? ਹਜ਼ੂਰ ਨੇ ਇੱਕ ਸ਼ਬਦ ਨਾਲ ਵਰਤਿਆ ਹੈ ਚੌਕੀ, ਆਪ ਪੜ੍ਹਦੇ ਹੋ, ਵੈਸੇ ਚੌਕੀ ਦਾ ਆਖਰੀ ਅਰਥ ਹੁੰਦਾ ਪਹਿਰਾ ਦੇਣਾ। ਅਰਦਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਇਹ ਪਿਆਰਿਓ ਸਾਡੇ ਪਰਮਾਰਥ ਦੇ ਸਾਡੀ ਰਾਜਨੀਤੀ ਦੇ ਰਾਜ ਅਤੇ ਯੋਗ ਦੇ ਪ੍ਰਤੀਕ ਨੇ ਸ਼ਬਦ। ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਅਤੇ ਸਭ ਕੁਝ ਹੋਣ ਤੋਂ ਬਾਅਦ ਇਹਦਾ ਪ੍ਰਯੋਜਨ ਕੀ ਹੈ? ਧਰਮ ਕਾ ਜੈਕਾਰ। ਹੁਣ ਅਸੀਂ ਦੇਖਦੇ ਹਾਂ ਚੌਕੀ ਸ਼ਬਦ ਦਾ ਅਰਥ ਹੈ ਪਹਿਰਾ ਦੇਣਾ, ਚੌਕੀ ਦਾ ਆਖਰੀ ਅਰਥ ਹੈ ਗੁਰਬਾਣੀ ਦੀਆਂ ਕੀਰਤਨ ਦੀਆਂ ਚੌਂਕੀਆਂ। ਸ਼ਾਮ ਨੂੰ ਹਰਿਮੰਦਰ ਸਾਹਿਬ ਆਪ ਜਾਂਦੇ ਹੋ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਇੱਕ ਨਿਕਲਦੀ ਹੈ, ਆਪ ਨਾਲ ਸ਼ਾਇਦ ਸਾਂਝ ਵੀ ਕਈ ਵਾਰੀ ਕੀਤੀ ਸੀ ਸੰਬੰਧੀ। ਗਵਾਲੀਅਰ ਬਾਬਾ ਜੀ ਚੌਕੀ ਲੈ ਕੇ ਗਏ ਸਨ, ਉਹ ਚੌਕੀ ਅੱਜ ਜਦੋਂ ਹਰਿਮੰਦਰ ਸਾਹਿਬ ਦੇ ਸਾਹਮਣੇ ਆਉਂਦੀ ਰਾਤ ਨੂੰ ਤਾਂ ਅੰਦਰ ਕੀਰਤਨ ਬੰਦ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਚਨ ਕਿਹਾ, ਕਹਿੰਦੇ ਨੇ ਜੇ ਸਹੀ ਅਰਥਾਂ ਵਿੱਚ ਤੂੰ ਮਰਿਆਦਾ ਅਨੁਸਾਰ ਜੀਵਨ ਢਾਲ ਕੇ ਪਾਠ ਕਰਨਾ, ਫਿਰ ਚੇਤੇ ਰੱਖੀ ਕਿ ਤੇਰੇ ਘਰ ਵਿੱਚ ਸ਼ਬਦ ਦੀ ਚੌਂਕੀ ਲੱਗ ਜਾਏਗੀ, ਭੂਤਾਂ ਦੀ ਚੌਂਕੀ ਨਹੀਂ। ਆਹ ਹੁਣ ਅਸੀਂ ਦੇਖਦੇ ਹਾਂ ਪੰਜਾਬ ਵਿੱਚ ਹਰ ਪਿੰਡ ਵਿੱਚ ਤਾਂ 10-15 ਬਾਬੇ ਸਿਰ ਮਾਰਨ ਵਾਲੇ, ਕਿਸੇ ਅੰਦਰ ਬਾਬੇ ਸ੍ਰੀ ਚੰਦ ਦੀ ਚੌਂਕੀ, ਕਿਸੇ ਵੀ ਸ਼ਹੀਦਾਂ ਦੀ ਚੌਂਕੀ। ਕਈ ਵਾਰੀ ਹੈਰਾਨ ਹੋਈਦਾ ਹੈ ਵੀ ਇੰਨੀ ਇੰਨੀ ਕਰਨੀ ਵਾਲੇ ਸ਼ਹੀਦ ਜਿਨ੍ਹਾਂ ਦਾ ਵਾਸਾ ਹੀ ਕਰਮ ਖੰਡ ਅਤੇ ਸੱਚ ਖੰਡ ਵਿੱਚ ਹੈ, ਉਹ ਇਹਨਾਂ ਲੋਕਾਂ ਦੇ ਸਰੀਰ ਵਿੱਚ ਆ ਕੇ ਬੋਲਣਗੇ? ਕੀ ਉਹ ਅੰਦਰੋਂ ਮੁਕਤ ਨਹੀਂ? ਸ਼ਹੀਦ ਤਾਂ ਟਿਕਦੇ ਨੇ। ਬਾਬਾ ਜੀ ਨੇ ਕਿਹਾ ਕਰਮ ਖੰਡ ਕੀ ਬਾਣੀ ਜੋਰ, ਤਿੱਥੈਂ ਹੋਰ ਨਾ ਕੋਈ ਹੋਰ, ਤਿੱਥੈਂ ਜੋਧ ਮਹਾਂ ਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਪਿਆਰਿਓ, ਸੂਰਮਿਆਂ ਦਾ ਟਿਕਾਣਾ ਕੋਈ ਇਹ ਸੰਸਾਰ ਹੈ? ਖੈਰ, ਚੌਂਕੀ ਦਾ ਅਰਥ ਹੈ ਪਹਿਰਾ। ਕੋਈ ਚੋਰ, ਕੋਈ ਲੁਟੇਰਾ ਕਿਸੇ ਦੇ ਘਰ ਚੋਰੀ ਕਰਨ ਜਾਏ ਅਤੇ ਅਚਨਚੇਤ ਸਾਹਮਣੇ ਕਿਤੇ ਪੁਲਿਸ ਦੀ, ਹਕੂਮਤ ਦੇ ਸਿਪਾਹੀਆਂ ਦੀ ਚੌਕੀ ਹੋਵੇ, ਨਾਕਾ ਹੋਵੇ, ਅਤੇ ਚੋਰ ਇੱਕੋ ਦਮ ਕਹਿਣਗੇ ਆਪਣੇ ਸਾਥੀਆਂ ਨੂੰ ਕਿ ਅੱਜ ਤੀਕਰਾਂ ਅਸੀਂ ਲੋਕਾਂ ਨੂੰ ਲੁੱਟਦੇ ਰਹੇ ਹਾਂ, ਅੱਜ ਚੌਕੀ ਸਾਹਮਣੇ ਵੀ ਜਿੱਧਰ ਜਾ ਸਕਦੇ ਹੋ ਨਿਕਲ ਜਾਓ, ਕਿਉਂਕਿ ਪੁਲਿਸ ਦੀ ਚੌਂਕੀ ਵੀ ਸਾਡਾ ਬਚਾਅ ਨਹੀਂ। ਪਿਆਰਿਓ, ਇੱਕ ਚੋਰ ਆਵੇ ਚੌਂਕੀ ਸਾਹਮਣੀ ਹੋਵੇ, ਉਹਨੂੰ ਚੋਰੀ ਕਰਨੀ ਭੁੱਲ ਜਾਂਦੀ ਹੈ। ਸਿੱਖਾਂ, ਜਿੱਦਣ ਸ਼ਬਦ ਨੂੰ ਕਮਾਏਗਾ ਤੇਰੇ ਸਰੀਰ 'ਤੇ ਸ਼ਬਦ ਦੀ ਚੌਂਕੀ, ਤੇਰੇ ਨੇੜੇ ਤਾਂ ਜਮਦੂਤ ਆਉਣ ਤੋਂ ਵੀ ਕੰਨੀ ਕਤਰਾਏਗਾ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਗੁਰ ਕਾ ਸ਼ਬਦ ਰਖਵਾਰੇ। ਹੁਣ ਅਗਲੀ ਤੋਕੇ ਚੌਕੀ ਚੌ ਗਿਰਦ ਹਮਾਰੇ। ਚੌਕੀ ਦਾ ਅਰਥ ਹੈ ਪਹਿਰਾ, ਅਤੇ ਇਕੱਲਾ ਇੱਕ ਪਾਸੇ ਨਹੀਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਤਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ ਰਾਮਕਾਰ। ਸ਼ਬਦ ਦੀ ਚੌਕੀ ਹੈ, ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਤੇਰੇ ਨੇੜੇ ਦੁੱਖ ਨਹੀਂ, ਅੰਦਰ ਦਾ ਕਲੇਸ਼ ਨਹੀਂ। ਤਨ ਗੁਰੂ ਅਰਜਨ ਸਾਹਿਬ ਮੇਰ ਕਰਦੇ ਨੇ ਖਿੰਨ ਸਮਾਂ ਕਿਤੇ ਬਾਣੀ ਨਾਲ ਜੁੜ, ਤੇਰੀ ਪਹੁੰਚ ਗੁਰੂ ਤੱਕ ਹੋਵੇਗੀ। ਅਤੇ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਮੇਰ ਕਰਦੇ ਨੇ ਗੁਰੂ ਤੱਕ ਪਹੁੰਚਿਆ ਫਿਰ ਜਮ ਦਾ ਡਰ ਨਹੀਂ। ਦਾਤਾ ਜੀ ਕਹਿੰਦੇ ਨੇ ਅਸੀਂ ਤਾਂ ਆਪਣੇ ਗਲੇ ਦਾ ਹਾਰ ਵੀ ਗੁਰੂ ਕੀ ਬਾਣੀ ਬਣਾਈ ਹੈ, ਹਰ ਕੰਠ ਨਾਨਕ ਉਰਖਾਰੀ ਹੈ ਪਾਠ। ਉਸ ਤੋਂ ਬਾਅਦ ਹੈ ਕੀਰਤਨ। ਗੁਰਮੁਖੋ, ਪਾਠ ਵੀ ਸਾਡੇ ਅੰਦਰ ਨੂੰ ਟਿਕਾ ਦਿੰਦਾ ਹੈ। ਸਿਆਣਿਆਂ ਨੇ ਕੀਰਤਨ, ਕਥਾ ਅਤੇ ਪਾਠ ਸੰਬੰਧੀ ਤਿੰਨ ਉਦਾਹਰਨਾਂ ਦਿੱਤੀਆਂ ਨੇ। ਸਿੱਖ ਪੁੱਛਦੇ ਸਨ ਪਾਠ, ਕਥਾ ਅਤੇ ਕੀਰਤਨ ਵਿੱਚ ਕੀ ਅੰਤਰ ਹੈ? ਸਤਿਗੁਰੂ ਅੱਗੋਂ ਉੱਤਰ ਦਿੰਦੇ ਸਨ, ਆਪਨੇ ਸੁਣਿਆ ਹੋਣਾ, ਕਹਿਣ ਲੱਗੇ ਪਾਠ ਕਰਨਾ ਇਸ ਤਰ੍ਹਾਂ ਹੈ ਜਿਵੇਂ ਖੂਹ ਦਾ ਪਾਣੀ ਖੇਤਾਂ ਨੂੰ ਸਿੰਜਦਾ ਹੋਵੇ। ਕੀਰਤਨ ਇਸ ਤਰ੍ਹਾਂ ਹੈ ਕਿ ਜਿਵੇਂ ਮੋਹਲੇ ਧਾਰ ਬਰਸਾਤ ਹੋਵੇ। ਅਤੇ ਕਹਿਣ ਲੱਗੇ ਕਥਾ ਇਸ ਤਰ੍ਹਾਂ ਹੈ ਕਿ ਜਿਵੇਂ ਪੈਲੀ ਹੋਵੇ ਵਾਹੀ, ਖੇਤ ਹੋਵੇ ਵਾਹਿਆ, ਬੱਦਲ ਟਿਕ ਜਾਏ ਅਤੇ ਨਿੱਕੀ ਨਿੱਕੀ ਬੂੰਦ ਜਿਹਨੂੰ ਆਪਾਂ ਝੜੀ ਕਹਿੰਦੇ ਹਾਂ ਲੱਗ ਗਈ, ਇੱਕ ਇੱਕ ਬੂੰਦ ਐਸਤਾ ਐਸਤਾ ਡਿੱਗੇ ਅਤੇ ਜਦੋਂ ਡਿੱਗੇ ਉਹ ਧਰਤੀ ਦੇ ਵਿੱਚ ਹੀ ਰਚੀ ਜਾਏ। ਪਾਠ ਖੂਹ ਅਤੇ ਨੀਰ ਦੀ ਤਰ੍ਹਾਂ ਕਿਉਂ? ਜੇ ਕੋਈ ਪਾਠ ਕਰਦਾ, ਜਿਤਨੇ ਕੁ ਲੋਕ ਸੁਣਦੇ ਨੇ ਉਹਦਾ ਫਾਇਦਾ ਭਲਾ ਹੋਵੇਗਾ, ਕਰਨ ਵਾਲੇ ਦਾ ਭਲਾ ਹੋਵੇਗਾ। ਪਰ ਕੀਰਤਨ ਤਾਂ ਮੋਹਲੇ ਧਾਰ ਬਰਸਾਤ ਹੈ। ਜਦੋਂ ਕੋਈ ਕੀਰਤਨ ਸੁਣਦਾ ਅਤੇ ਕੀਰਤਨ ਜਦੋਂ ਤੇਜ਼ ਬਰਸਾਤ ਹੋਵੇ, ਸਾਰੇ ਮੈਲੇ ਨੂੰ ਕੂੜੇ ਨੂੰ ਰੋੜ ਕੇ ਲੈ ਜਾਂਦੀ ਏ। ਜਦੋਂ ਕੀਰਤਨ ਦੀ ਝੜੀ ਲੱਗੇ, ਕਰਨ ਵਾਲਾ ਕਮਾਈ ਵਾਲਾ ਹੋਵੇ, ਭਾਵਨਾ ਵਾਲਾ ਹੋਵੇ, ਸੁਣਨ ਵਾਲਾ ਸ਼ਰਧਾ ਧਾਰ ਕੇ ਸੁਣੇ, ਅਤੇ ਕੀਰਤਨ ਦੀ ਝੜੀ ਅੰਦਰ ਦੀ ਮੈਲ ਨੂੰ ਰੋੜ ਕੇ ਲੈ ਜਾਂਦੀ ਹੈ। ਕਿਉਂਕਿ ਬਾਣੀ ਸਾਡੇ ਅੰਦਰ ਨੂੰ ਧੋਂਦੀ ਹੈ। ਹਜ਼ੂਰ ਦੀ ਬਾਣੀ ਵਿੱਚ ਇੱਕ ਤੁਸੀਂ ਬਚਨ ਰੋਜ਼ ਪੜ੍ਹਦੇ ਹੋ ਗੁਰੂ ਨਾਨਕ ਸਾਹਿਬ ਜੀ ਦਾ, ਪਾਣੀ ਵਿੱਚ ਅਤੇ ਬਾਣੀ ਵਿੱਚ ਇਹੀ ਅੰਤਰ ਹੈ। ਕਿਵੇਂ? ਸਾਡੇ ਤਨ ਨੂੰ ਕੋਈ ਮਿੱਟੀ ਲੱਗ ਜਾਏ, ਖਾਕ ਲੱਗ ਜਾਏ, ਅਸੀਂ ਪਾਣੀ ਨਾਲ ਧੋਨੇ ਹਾਂ। ਦੇਖੋ, ਬਾਣੀ ਅਤੇ ਪਾਣੀ, ਪਾਣੀ ਦਾ ਕੰਮ ਹੈ ਬਾਹਰ ਧੋਣਾ, ਬਾਣੀ ਦਾ ਕੰਮ ਹੈ ਅੰਦਰ ਅਤੇ ਬਾਹਰ ਦੋਨੋਂ ਧੋਦੇ ਨੇ। ਇੱਥੇ ਸਿਰਫ ਇੱਕ ਬੇਨਤੀ ਸਮਝਿਓ ਮੇਰੀ, ਪਾਣੀ ਨਾਲ ਅਸੀਂ ਤਨ ਦੀ ਮੈਲ ਉਤਾਰਨੇ ਹਾਂ, ਪਰ ਕਦੀ ਵੀ ਇੱਕ ਵਾਰੀ ਪਾਣੀ ਵਰਤਿਆ ਹੋਵੇ ਅਤੇ ਉਸ ਪਾਣੀ ਨੇ ਇਹ ਤਾਂ ਨਹੀਂ ਕਿਹਾ ਕਿ ਮੈਂ ਤੇਰੇ ਜਿਸਮ ਦੀ ਮੈਲ ਉਤਾਰ ਦਿਆਂਗਾ ਅਤੇ ਅੱਜ ਤੋਂ ਬਾਅਦ ਮੈਂ ਮਹਿਲ ਨੂੰ ਆਉਣ ਨਹੀਂ ਦੇਣਾ, ਮੈਂ ਖੁਦ ਹੀ ਤੇਰੇ ਤਨ ਦੇ ਉੱਤੇ ਆਪਣਾ ਡੇਰਾ ਜਮਾ ਲਵਾਂਗਾ। ਪਾਣੀ ਨਿਰਮਲ ਹੈ, ਉਹ ਤਨ ਦੀ ਮੈਲ ਜ਼ਰੂਰ ਉਤਾਰੇਗਾ, ਪਰ ਪਾਣੀ ਇੱਕ ਗੱਲ ਕਹੇਗਾ, ਮੈਲ ਤਾਂ ਤੇਰੀ ਧੋ ਦਿਆਂਗਾ, ਪਰ ਚੇਤੇ ਰੱਖੀ ਮੈਨੂੰ ਖੁਦ ਨੂੰ ਮੈਲਾ ਹੋਣਾ ਪਏਗਾ। ਤਨ ਦੀ ਮੈਲ ਪਾਣੀ ਉਤਾਰਦਾ ਹੈ, ਪਰ ਆਪ ਪਾਣੀ ਮੈਲਾ ਹੁੰਦਾ ਹੈ। ਪਿਆਰਿਓ, ਵਸਤਰਾਂ ਨੂੰ ਮੈਲ ਲੱਗੀ ਹੋਵੇ, ਕੱਪੜੇ ਦੀ ਮੈਲ ਪਾਣੀ ਅਤੇ ਸਾਬਣ ਨਾਲ ਉਤਰ ਜਾਂਦੀ ਹੈ, ਪਰ ਸਾਬਣ ਅਤੇ ਪਾਣੀ ਇੱਕ ਗੱਲ ਕਹਿੰਦੇ ਨੇ, ਤੇਰੇ ਤਨ ਦੇ ਵਸਤਰ ਧੋ ਦਿਆਂਗੇ, ਪਰ ਚੇਤੇ ਰੱਖੀ ਇਸ ਮੈਲ ਨੇ ਸਾਡੇ 'ਤੇ ਅਸਰ ਕਰ ਜਾਣਾ ਹੈ। ਸਾਬਣ ਵੀ ਮੈਲਾ ਹੋ ਜਾਂਦਾ ਉਸ ਵੇਲੇ, ਅਤੇ ਪਾਣੀ ਦਾ ਰੰਗ ਵੀ ਮੈਲਾ ਹੋ ਜਾਂਦਾ ਹੈ। ਪਾਣੀ ਕਹਿੰਦਾ ਉਤਾਰਾਂਗਾ ਜ਼ਰੂਰ, ਪਰ ਇਹ ਮੈਲ ਮੇਰੇ ਉੱਤੇ ਅਸਰ ਕਰੇਗੀ। ਗੁਰਮੁਖੋ, ਪਾਣੀ ਤਨ ਦੀ ਮੈਲ ਉਤਾਰਦਾ ਅਤੇ ਖੁਦ ਮੈਲਾ ਹੁੰਦਾ ਪਰ ਟਿਕ ਨਹੀਂ ਸਕਦਾ। ਸਾਬਣ ਅਤੇ ਪਾਣੀ ਕੱਪੜੇ ਦੀ ਮੈਲ ਉਤਾਰਦੇ ਨੇ, ਆਪ ਮੈਲੇ ਹੋ ਕੇ ਕੱਪੜੇ ਨੂੰ ਛੱਡ ਕੇ ਚਲੇ ਜਾਂਦੇ ਨੇ, ਇੱਕੋ ਵਾਰੀ ਕੇਵਲ ਮੈਲ ਧੋਂਦੇ ਨੇ। ਅਤੇ ਬਾਬਾ ਜੀ ਨੇ ਕਿਹਾ, ਬਾਣੀ ਪੜ੍ਹੀ, ਬਾਣੀ ਅੰਦਰ ਦੀ ਮੈਲ ਧੋਵੇਗੀ, ਆਪ ਮੈਲੀ ਨਹੀਂ ਹੋਏਗੀ, ਪਰ ਮੈਲ ਨੂੰ ਕੱਢਣ ਤੋਂ ਬਾਅਦ ਬਾਣੀ ਤੇਰੇ ਅੰਦਰ ਆਪ ਟਿਕ ਜਾਏਗੀ। ਬਸ ਆਹੀ ਫਰਕ ਹੈ, ਪਾਣੀ ਮੈਲ ਧੋ ਕੇ ਖੁਦ ਮੈਲਾ ਹੋ ਜਾਂਦਾ, ਅਤੇ ਬਾਣੀ ਅੰਦਰ ਨੂੰ ਧੋ ਕੇ ਆਪ ਅੰਦਰ ਟਿਕ ਜਾਂਦੀ ਹੈ। ਸਾਬਣ ਕੇਵਲ ਮੈਲ ਉਤਾਰਦਾ ਹੈ, ਪਰ ਉਹਨੂੰ ਖੁਦ ਬਾਹਰ ਨਿਕਲਣਾ ਪਏਗਾ। ਅਤੇ ਜੇ ਸਾਬਣ ਕੱਪੜੇ ਵਿੱਚ ਟਿਕ ਜਾਏ, ਅਸੀਂ ਕਹਿੰਦੇ ਹਾਂ ਅੱਗੇ ਨਾਲੋਂ ਵੱਧ ਕੰਮ ਖਰਾਬ ਹੋ ਗਿਆ, ਅੱਗੇ ਇਕੱਲੀ ਮੈਲ ਸੀ, ਹੁਣ ਸਾਬਣ ਜੰਮ ਗਿਆ ਹੈ, ਕਿਉਂਕਿ ਜੰਮਿਆ ਹੋਇਆ ਸਾਬਣ ਵੀ ਕੱਪੜੇ ਲਈ ਮੈਲ ਹੈ, ਪਰ ਬਾਣੀ ਮੈਲ ਨੂੰ ਕੱਢ ਕੇ ਆਪ ਅੰਦਰ ਨਿਵਾਸ ਕਰ ਲੈਂਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਸੁਖਮਨੀ ਸਾਹਿਬ ਜੀ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਅਤੇ ਫਿਰ ਮੈਲ ਤੋਂ ਬਾਅਦ ਕਹਿਣ ਲੱਗੇ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਨਾਮ ਮੈਲ ਧੋਣ ਤੋਂ ਬਾਅਦ ਅੰਦਰ ਟਿਕ ਗਿਆ, ਅਤੇ ਜਿਸ ਅੰਦਰ ਬਾਣੀ ਟਿਕ ਜਾਏ ਫਿਰ ਉੱਥੇ ਰੋਜ਼ ਰੋਜ਼ ਮੈਲ ਨਹੀਂ। ਸਿਆਣੇ ਪੁਰਸ਼ ਕਹਿੰਦੇ ਨੇ, ਬਾਣੀ ਦਾ ਪਾਠ ਖੂਹ ਦਾ ਪਾਣੀ ਖੇਤਾਂ ਤੱਕ, ਕੀਰਤਨ ਮੋਹਲੇ ਤਾਰ ਬਰਸਾਤ, ਅਤੇ ਕਥਾ ਸ਼ਬਦ ਦੀ ਛਾਂ ਥੱਲੇ ਹੋਵੇ। ਅਤੇ ਇਸ ਤਰ੍ਹਾਂ ਜਿਵੇਂ ਟਿਕ ਟਿਕ ਕੇ ਝੜੀ ਲੱਗੀ ਹੋਵੇ ਅਤੇ ਨਿੰਮੀ ਨਿੰਮੀ ਬਰਸਾਤ ਹੋਵੇ। ਪਰ ਜਿਸ ਵੇਲੇ ਮੇਰੇ ਬਾਬੇ ਨੇ ਬਾਣੀ ਉਚਾਰਨ ਕੀਤੀ, ਪਿਆਰਿਓ, ਵਾਰਤਕ ਰੂਪ 'ਚ ਨਹੀਂ, ਮੇਰੇ ਸਤਿਗੁਰੂ ਨੇ ਆਪਣੇ ਗਲੇ ਤੋਂ ਸ਼ਬਦ ਗਾਇਆ, ਅਤੇ ਉਹ ਸ਼ਬਦ ਜਦੋਂ ਵੀ ਆਇਆ ਕੀਰਤਨ ਦੇ ਰੂਪ ਵਿੱਚ ਆਇਆ ਹੈ। ਉਸ ਨੂੰ ਆਪਾਂ ਕੀਰਤਨ ਕਹਿੰਦੇ ਹਾਂ। ਸਤਿਗੁਰੂ ਕੇ ਪਿਆਰੇ, ਤੁਸੀਂ ਜਾਣਦੇ ਹੋ ਅਸੀਂ ਸ਼ਬਦ ਵਰਤਦੇ ਹਾਂ, ਪਹਿਲਾਂ ਕੀਰਤਨੀਆਂ ਭਾਈ ਮਰਦਾਨਾ, ਮੈਂ ਬੇਨਤੀ ਕਰਨਾ ਹੁੰਦਾ, ਨਹੀਂ, ਪਹਿਲਾਂ ਕੀਰਤਨੀਆਂ ਆਪ ਮੇਰਾ ਖੁਦ ਗੁਰੂ ਨਾਨਕ ਸਾਹਿਬ ਜੀ। ਮਰਦਾਨਾ ਰਬਾਬ ਦੀ ਤਾਰ ਛੇੜਦਾ, ਰਾਗ ਦੀਆਂ ਸੁਰਾਂ ਲਾਉਂਦਾ, ਕੀਰਤਨ ਤਾਂ ਧੰਨ ਗੁਰੂ ਨਾਨਕ ਸਾਹਿਬ ਕਰਦੇ ਨੇ। ਮਰਦਾਨੇ ਦੇ ਅੰਦਰ ਸ਼ਬਦ ਤਾਂ ਨਹੀਂ ਪਹਿਲਾਂ ਆਉਂਦਾ, ਸ਼ਬਦ ਬਾਬੇ ਦੇ ਅੰਦਰੋਂ ਹੀ ਬਾਹਰ ਨਿਕਲਦਾ, ਰਾਗ ਦੀ ਉਹ ਸੰਗਤ ਦਿੰਦਾ ਹੈ। ਪਰ ਪਿਆਰਿਓ, ਸੁਰਾਂ ਤੋਂ ਬਾਅਦ ਜਿਹੜੀ ਬਾਣੀ ਉਤਰਦੀ ਉਹ ਤਾਂ ਗੁਰੂ ਨਾਨਕ ਸਾਹਿਬ ਉਚਾਰਦੇ ਪਏ ਨੇ। ਬੜੀ ਵਾਰੀ ਅਸੀਂ ਸੁਣਿਆ ਭਾਈ ਮਰਦਾਨਾ ਜੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਅਤੇ ਤਿੰਨ ਵਾਰੀ ਭਾਈ ਸਾਹਿਬ ਭਾਈ ਗੁਰਦਾਸ ਹੋਣਾ ਜੀ ਦੀਆਂ ਵਾਰਾਂ ਵਿੱਚ ਆਇਆ ਹੈ। ਉਹ ਮੈਂ ਤਿੰਨੇ ਥਾਵਾਂ 'ਤੇ ਅਰਜ਼ ਕਰ ਦਿਆਂਗਾ, ਪਰ ਮੈਂ ਤਾਂ ਅੱਜ ਇਹ ਸਮਝਿਆ ਕਿਉਂਕਿ ਅਸੀਂ ਭਾਈ ਮਰਦਾਨੇ ਦਾ ਜਿਤਨਾ ਮਜ਼ਾਕ ਉਡਾਉਂਦੇ ਹਾਂ ਸੰਗਤ ਨੂੰ ਖੁਸ਼ ਕਰਨ ਲਈ, ਉਸ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਿਵੇਂ ਲੋਕਾਂ ਨੇ ਬਿਰਬਲ ਦੇ ਚੁਟਕਲੇ ਬਣਾਏ ਹੋਣ। ਉਸ ਗੁਰਮੁਖ ਦਾ ਜੀਵਨ ਕਦੀ ਦੇਖਿਓ, ਜਿੰਨੀਆਂ ਕੁ ਗੋਸ਼ਟਾਂ ਜਨਮ ਸਾਖੀਆਂ ਵਿੱਚੋਂ ਮਿਲੀਆਂ ਨੇ, ਜਿਹੜੀਆਂ ਗੁਰਮਤ ਅਨੁਸਾਰ ਢੁੱਕਦੀਆਂ ਪਈਆਂ ਨੇ, ਉਹ ਤਿੰਨ ਚਾਰ ਮੈਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ। ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ ਹੈ। ਇਤਿਹਾਸ ਨੂੰ, ਖਾਸ ਕਰਕੇ ਸਿੱਖ ਇਤਿਹਾਸ ਨੂੰ ਕਦੀ ਵੀ ਦੇਹਾਂ ਦਾ ਇਤਿਹਾਸ ਨਾ ਸਮਝੋ, ਸਿੱਖ ਇਤਿਹਾਸ ਤਾਂ ਰੂਹਾਂ ਦਾ ਇਤਿਹਾਸ ਹੈ। ਰੂਹਾਂ ਦਾ ਇਤਿਹਾਸ ਤਾਂ ਕਿਉਂਕਿ ਜਿਹੜਾ ਸਰੀਰ ਗੁਰੂ ਦੀ ਸੇਵਾ ਵਿੱਚ, ਕੀਰਤਨ ਵਿੱਚ, ਸ਼ਹਾਦਤ ਵਿੱਚ, ਕੁਰਬਾਨੀ ਵੀ ਜੁੜਿਆ ਹੈ, ਉਹਨੂੰ ਮਤ ਕੇਵਲ ਦੇਹ ਤੱਕ ਸੀਮਤ ਰੱਖੋ, ਪਿਆਰਿਓ, ਉਹ ਤਾਂ ਰੂਹ ਦਾ ਇਤਿਹਾਸ ਹੈ। ਅਤੇ ਉਸ ਰੂਹ ਦਾ ਇਤਿਹਾਸ ਜਿਹੜੀ ਗੁਰੂ ਅਤੇ ਪਰਮਾਤਮਾ ਦੇ ਪ੍ਰੇਮ ਵਿੱਚ ਓਤ ਪੋਤ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ 'ਤੇ 1469 ਨੂੰ ਹੋਇਆ। ਵੇਖੋ, ਮੈਂ ਕਿਸੇ ਹੋਰ ਤਥਾ ਕਥਿਤ ਇਤਿਹਾਸ ਨੂੰ ਆਧਾਰ ਨਹੀਂ ਬਣਾਇਆ, किसी करामात नहीं, जो कुछ सानू पुरातन स्रोतों विचों मिलता है वह सिर्फ साझा करना चाहना। भाई साहब भाई मरदाना जी का जन्म 1459 नूं राय भोए की तलवंडी ते होया है। गुरु नानक बाबा जी तो उम्र करके भाई साहब भाई मरदाना जी 10 साल वड्डे ने। 1480 नूं पहली मिलनी गुरु नानक साहब की ते भाई मरदाने की तलवंडी ही होई है। तो प्यारियो 1534 नूं भाई साहब ने चलाना कीता है अपनी जिंदगी दे तकरीबन 54 साल उन्हें प्यारे बाबे नानक दे चरणा विच ही बतीत किए। शायद इन्ना प्यार इन्ना साथ किसी होर सिख ना मिलिया होवे। भाई साहब भाई मरदाना जी दे पिता दा नाम सी भाई बदरा, माँ दा नाम सी बीबी लखो। मिरासी इन्हां नूं कहा जांदा सी। पर चेते रखियो हिंदुआं विच कुर्सी नामा दसन वाले हुंदे सन पट, जिन्हां नूं भाट कहा जांदा सी। फलाने का बेटा, फलाने का पोता, फलाने का पड़पोता, वह कुर्सीनामा बोल के दस देंदे सन। ते मुसलमाना विच हुंदे सन मिरासी। जिहड़ा मिरासी शब्द है यह मिरास तो पैदा होया, मिराशी नहीं, मिरास शब्द है, मिरास विचों निकलिया है मिरासी। मिरास का अर्थ है तुहाडा पिछोकड़ कुर्सीनामा, ते मिरासी का अर्थ है जिहड़ा कागज़ फोलन तो बिना सब कुछ बोल के दस दे। भाई साहब भाई मरदाना जी इन्हां पिता जी भाई बदरा ते मां माता लखो। भाई मनी सिंह ने गुरु नानक साहब ते भाई मरदाने की जड़ी मिलनी कह उन्हू अपनी लिखित जन्म साखी विच दसिया। भाई मरदाने नू राग दी पहला सूझ सी, चेते रखियो गुरमुखो राग दी सूझ होना होर चीज़ है, पर राग विच रब दी कीर्ति कर लैनी होर चीज़ है। राग तो कोई भी गा सकेगा, बेअंत लोग मिलणगे जिहड़े राग दे जानकार ने, पर गुरमुखो कीर्तन करन वाला कोई टावा टावा मिलेगा। पहली मिलनी राय भोए की तलवंडी ते बाबे नानक दी वणा दे थले कोई भाई मरदाने ना। यह गा रहा सी बड़ा सोहना, क्योंकि आपनू पता है मिरासियां दे अक्सर न्याणे वह तो लोग यह भी कहिंदे ने इहनू किसे जात नाल ना मन्नियो, कहिंदे ने न्याणा रोवे तो रोंदा भी सुर च है, सियाने लोग कहिंदे। हुण भाई मरदाना तुरिया जांदा है ते कहिंदे ने इह गा रहा सी, ते गुरु नानक साहब ने आवाज़ मारी जो उत्थे मुलाकात विच लिखिया होना। कहन लगे वे मरदानिया, भावें यह भी इतिहास के पक्ष ने कि पुत्र हो के मर जाता सी तां मां ने रखिया ना मर जाना। पुरातन सज्जन यह भी शब्द कहिंदे सन। जन्म साखी पुरातन विच लिखिया कि नाम सी दाना। बाबे ने कीर्तन दे के कहा दाने ता बड़े ने पर मरदाने कोई नहीं, दाने सियाने बड़े मिल जाएंगे पर मर्द दाना कोई नहीं मिलता। मैं तेन वह सियाणा बनागा जिहड़ा मर्द, जिहड़ा सूरबीर जोड़ा जोधा। पहली मिलनी होई ते शब्द सन वे मरदानिया तैनू राग दी सूझ है, इहदा मतलब उहनू राग दा पता है, पुश्त दर पुश्त उहनां दा कम है गाउणा। मरदानिया तेनू राग दी सूझ है, जे राग विच मिला के शब्द नू गावें, जे राग विच मिला के शब्द नू गावें, तेरा दुई थाई उधार होवे, तेरा भला होवेगा। उन्हें पहला उत्तर दिता बाबा शब्द ही सन जजमान, क्योंकि इस घर विचों भी खांदे ने जजमान। असी गाउने अपने गले नाल केवल अपने जजमाना दी सिफत, पर देखी असी गाने पेट लई, असी गाने रोटी लई, असी गाने पुत्रां दी रोजी लई, तेरे नाल गाउन लग पिया ते पेट ते रोजी दा की बनेगा। ते अगला उत्तर सी वाह ओ मरदानिया, दुनिया लई अज तीकरा गा के देखिया ते भुख मरी नहीं, आ रब लई गा के देख जन्मा जन्मांतरां दी भुख चली जाएगी। परमात्मा लई गा तो सही, रब लई गा। गुरु नानक साहब जी की पहली मिलनी इन्नी कु इतिहासकारा ने दसीए कि राग विच मिला के शब्द नू गा, तेरा दीन दुनी दोई थाई भला होवेगा। मरदाने दे अंदर नू गल घर घर गई, ते सच सी कि गुरु नानक साहब जी दे कहे कोई शब्द तुर मरदाने दे अंदर उतर गए। ते असल विच शरीर लगदा सी कि मिरासियां दा मुंडा है, अंदर वारी रूह तां पता नहीं कितनी कमाई लैके आई सी, ਜਿਹਨੇ 52 ਸਾਲ 54 ਸਾਲ ਬਾਬੇ ਦੇ ਚਰਨਾਂ ਵਿੱਚ ਬਤੀਤ ਕਰਨੇ ਸਨ। ਰੂਹ ਦਾ ਇਤਿਹਾਸ ਹੈ ਭਾਈ ਮਰਦਾਨਾ। ਹਜ਼ੂਰ ਕਿਰਪਾਲੂ ਜੀ ਰਾਏ ਭੋਏ ਦੀ ਤਲਵੰਡੀ ਰਹੇ ਨੇ, ਪਰਤ ਕੇ ਸੁਲਤਾਨਪੁਰ ਆਏ ਨੇ। ਸਿਰਫ ਇੱਕ ਇੱਕ ਘਟਨਾ, ਭਾਈ ਸਾਹਿਬ ਭਾਈ ਮਰਦਾਨਾ ਸੁਲਤਾਨਪੁਰ ਆਏ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਇੱਥੇ ਵੀ ਉਹ ਸਾਜ ਵਜਾਉਂਦੇ ਰਹੇ। ਇੱਕ ਸੱਜਣ ਨੇ ਕਿਹਾ ਕਾਨਿਆਂ ਦਾ ਸਾਜ ਬਣਾ ਕੇ ਵਜਾਉਂਦੇ ਰਹੇ। ਹੋ ਸਕਦਾ ਕਿ ਅਸੀਂ ਪਿੰਡਾਂ ਥਾਵਾਂ 'ਤੇ ਦੇਖਦੇ ਆਏ ਹਾਂ ਕਿ ਛੇੜੂ ਮੁੰਡੇ ਡੱਬਾ ਲੈਣਾ, ਬਾਂਸ ਦਾ ਲੈ ਕੇ ਟੁਕੜਾ ਉਹਦੇ ਵਿੱਚ ਗੱਢ ਕੇ ਤਾਰ ਆਪੀ ਬੰਨ੍ਹ ਕੇ ਉਪਤੂੰ ਵੀ ਬਣਾ ਲੈਂਦੇ ਸਨ। ਭਾਈ ਮਰਦਾਨੇ ਕੋਲ ਹੋ ਸਕਦਾ ਕਿ ਕਿਹੋ ਜਿਹਾ ਸਾਜ ਹੋਵੇ ਜਿਹੜਾ ਆਪਣੇ ਖੱਤੀ ਬਣਾਇਆ, ਪਰ ਉਹ ਸੁਰ ਛੇੜਦਾ ਸੀ ਅਤੇ ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਸਨ। ਵਿਆਹ ਹੋਇਆ ਹਜ਼ੂਰ ਦਾ, ਬਟਾਲੇ ਬਰਾਤ ਗਈ ਹੈ। ਇੱਥੇ ਦੂਸਰੀ ਘਟਨਾ ਹੈ ਭਾਈ ਮਰਦਾਨੇ ਨਾਲ ਸੰਬੰਧਿਤ। ਹਜ਼ੂਰ ਵਾਪਸ ਆਏ ਨੇ ਅਤੇ ਭਾਈ ਮਰਦਾਨੇ ਨੇ ਬਸਤਰ ਦੇਖ ਕੇ ਕਿਹਾ ਜਜਮਾਨ ਅੱਜ ਤੀਕਰਾਂ ਆਪ ਜੀ ਦੇ ਪਿਤਾ ਕੋਲੋਂ ਮੰਗ ਕੇ ਲਿਆ। ਕਹਿਣ ਲੱਗੇ ਤਨ ਦਾ ਚੋਲਾ ਬਹੁਤ ਕੀਮਤੀ ਹੈ, ਬਸਤਰ ਬੜੇ ਕੀਮਤੀ ਨੇ ਜਜਮਾਨ। ਮੇਰੇ ਸਤਿਗੁਰੂ ਨੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਮਰਦਾਨਿਆ ਇਹ ਬਸਤਰ ਇਹ ਚੋਲਾ ਤੈਨੂੰ ਦੇ ਦਈਏ। ਮੈਂ ਸਿਰਫ ਬੇਨਤੀ ਇੰਨੀ ਕੁ ਕਰਨੀ ਚਾਹੁੰਦਾ ਕਿ ਕੋਈ ਸੱਜਣ ਉਹਦਾ ਮਜ਼ਾਕ ਉਡਾਏ, ਘੱਟੋ ਘੱਟ ਅਸੀਂ ਇਹ ਦੇਖੀਏ ਤਾਂ ਸਹੀ। ਉਹ ਗੁਰੂ ਨਾਨਕ ਨੇ ਭਾਈ ਦੀ ਪਦਵੀ ਦਿੱਤੀ, ਇੰਨਾ ਪਿਆਰ ਕੀਤਾ ਅਤੇ ਅਸੀਂ ਆਪਣੀ ਜ਼ਬਾਨ ਨਾਲ ਉਸ ਦਾ ਮੌਜੂ ਉਡਾਉਂਦੇ। ਹਜ਼ੂਰ ਨੇ ਕਿਹਾ ਤੈਨੂੰ ਚੋਲਾ ਆਪਣੇ ਤਨ ਦਾ ਦੇ ਦਿੰਦੇ ਹਾਂ। ਇਤਿਹਾਸ ਕਹਿੰਦਾ ਹੈ ਹਜ਼ੂਰ ਨੇ ਆਪਣੇ ਤਨ ਦਾ ਚੋਲਾ ਦਿੱਤਾ ਅਤੇ ਚੋਲਾ ਦਿੰਦਿਆਂ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗੇ ਮਰਦਾਨਿਆਂ ਇੱਕ ਕੰਮ ਕਰੀ ਅੱਜ ਤੋਂ ਬਾਅਦ। ਕੀ ਬਾਬਾ? ਕਹਿੰਦੇ ਨੇ ਮੇਰਾ ਚੋਲਾ ਪਾ ਕੇ ਕਿਸੇ ਦੇ ਬੂਹੇ ਅੱਗੇ ਝੋਲੀ ਅੱਡ ਕੇ ਮੰਗੀ ਨਾ। ਜੇ ਗੁਰੂ ਦਾ ਚੋਲਾ ਪਾ ਕੇ ਤੁਰਿਆ ਨਾ, ਵੇਖੋ ਆਪਾਂ ਵੀ ਚੋਲੇ ਪਾ ਕੇ ਗੁਰੂ 'ਤੇ ਬੈਠੇ ਹਾਂ, ਕਾਰਨ ਇਹ ਦਸਤਾਰ ਚੇਤੇ ਰੱਖਿਓ ਸਾਡੀ ਨਹੀਂ। ਇਹ ਖਿਨ ਮੈਂ ਵਿੱਚੋਂ ਨਿਕਲ ਜਾਵਾਂ, ਇਹ ਦਸਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਸਿੱਖ ਨੂੰ ਕਿਤੇ ਕਦਰ ਸਮਝ ਪੈ ਜਾਏ। ਇਸ ਨੂੰ ਅਰਬੀ ਫਾਰਸੀ ਵਿੱਚ ਇਮਾਮਾ ਦੁੱਲ ਬੰਦ, ਟਰਕੀ ਵਿੱਚ ਵੀ ਸ਼ਬਦ ਇਹਦੇ ਲਈ ਤਰਬਨ ਵਰਤੇ ਜਾਂਦੇ ਨੇ, ਅੰਗਰੇਜ਼ੀ ਵਿੱਚ ਤੁਸੀਂ ਟਰਬਨ ਕਹਿੰਦੇ ਹੋ। ਬਾਣੀ ਵਿੱਚ ਤਿੰਨ ਚਾਰ ਸ਼ਬਦ ਆਏ ਨੇ, ਪਾਗ, ਪਗੜੀ ਅਤੇ ਦਸਤਾਰ। ਫਰੀਦਾ ਮੈਂ ਭੁਲਾਵਾਂ ਪੱਗ ਦਾ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ। ਅਤੇ ਤੀਸਰਾ ਸ਼ਬਦ ਆਇਆ ਕਿ ਬੰਕੇ ਬਾਲ ਪਾਗ ਸਿਰ ਡੇਰੀ, ਕਿ ਪੱਗ ਪਰ ਸਿੱਖ ਲਈ ਇਹ ਦਸਤਾਰ ਹੈ। ਸਤਿਗੁਰੂ ਨੇ ਉਸ ਵੇਲੇ ਬਚਨ ਕਹਿ ਮਰਦਾਨਿਆ ਕਿ ਦੇਖ ਮੇਰਾ ਚੋਲਾ ਪਾ ਕੇ ਕਿਸੇ ਅੱਗੇ ਝੋਲੀ ਨਾ ਅੱਡੀ, ਕਿਉਂਕਿ ਨਾਨਕ ਦਾ ਚੋਲਾ ਕਰਤਾਰ ਤੋਂ ਬਿਨਾਂ ਕਿਸੇ ਅੱਗੇ ਝੋਲੀ ਨਹੀਂ ਅੱਡਦਾ ਹੁੰਦਾ। ਕਿਤੇ ਰੱਬ ਮਿਹਰ ਕਰੇ ਸਾਨੂੰ ਭਰੋਸਾ ਗੁਰੂ 'ਤੇ ਬੱਝ ਜਾਏ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਕਥਾ ਕਰਨੇ ਹਾਂ ਸੁਣਨੇ ਹਾਂ ਉਨੀ ਦੇਰ ਤੱਕ ਭਰੋਸਾ ਹੈ। ਬਾਹਰ ਨਿਕਲਨੇ ਹਾਂ ਫਲਾਣੇ ਪੀਰ ਨੇ ਆਹ ਕਰ ਦਿੱਤਾ, ਫਲਾਣੇ ਵੇਖਣ ਵਾਲੇ ਨੇ ਇੱਕ ਮਿੰਟ 'ਚ ਕੰਮ ਸਾਰ ਦਿੱਤਾ, ਖਿੰਨ 'ਚ ਅਸੀਂ ਡੋਲ ਜਾਂਦੇ ਹਾਂ। ਮੈਂ ਸ਼ਾਇਦ ਇੱਥੇ ਇੱਕ ਵਾਰੀ ਅਰਜ਼ ਕਰਕੇ ਗਿਆ ਸਾਂ, ਸਿੱਖੀ ਦਾ ਸੰਬੰਧ ਦੁਨੀਆ ਦੇ ਪਦਾਰਥਾਂ ਦੀ ਖੁਸ਼ੀ ਨਾਲ ਨਹੀਂ, ਸਿੱਖੀ ਦਾ ਸੰਬੰਧ ਦੇ ਤਨ ਉੱਤੇ ਦੁੱਖ ਹੰਢਾ ਕੇ ਵੀ ਗੁਰੂ ਤੋਂ ਕਦੀ ਮੂੰਹ ਨਾ ਮੋੜਨਾ। ਅਸਲੀਅਤ ਇਹ ਹੈ ਸਿੱਖੀ ਦਾ ਸੰਬੰਧ ਉਸ ਚੀਜ਼ ਨਾਲ ਹੈ। ਗੁਰੂ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਆ ਸਾਨੂੰ ਦੁੱਖ ਲੱਗੇ ਅਸੀਂ ਗੁਰੂ ਨੂੰ ਛੱਡਨੇ ਹਾਂ, ਸਾਡੇ 'ਤੇ ਮੁਸੀਬਤ ਆਵੇ ਅਸੀਂ ਥਿੜਕਨੇ ਹਾਂ, ਸੱਚੀ ਗੱਲ ਹੈ। ਪਰ ਬਾਬਾ ਜੀ ਨੇ ਕਿਹਾ ਹੇ ਰੱਬ ਜੀ, ਜੇ ਸਰੀਰ ਨੂੰ ਦੁੱਖ ਲੱਗ ਜਾਏ ਤਾਂ ਡਾਕਟਰ ਵੈਦ ਕਹਿ ਦਿਨ ਤੇਰੀ ਦਵਾਈ ਦੁਨੀਆ ਵਿੱਚ ਕੋਈ ਨਹੀਂ। ਮੇਰੇ ਤਨ ਦੇ ਖਤਮ ਕਰਨ ਦੇ ਲਈ ਜ਼ਾਲਮ ਰਾਜੇ ਤਸ਼ੱਦਦ ਕਰਨ ਲਈ ਮੇਰੇ ਘਰ ਅੱਗੇ ਦਿਨ ਰਾਤ ਛਾਪੇ ਮਾਰਨ, ਪਰ ਕਿਰਪਾ ਕਰੀ ਤਨ ਦਾ ਫੀਤਾ ਫੀਤਾ ਹੋ ਜਾਏ ਪਰ ਤੇਰੇ ਜਪਣ ਦਾ ਚਾਹ ਨਾ ਅੰਦਰੋਂ ਕਦੇ ਟੁੱਟੇ। ਇਹ ਮਾਂਝ ਕੀ ਵਾਰ ਦਾ ਸਲੋਕ ਹੈ। ਜੇ ਦੇਖ ਹੈ ਦੁੱਖ ਲਾਈਐ, ਜੇ ਦੇਹ ਨੂੰ ਦੁੱਖ ਲੱਗ ਜਾਏ, ਜੇ ਦੇਖ ਹੈ ਦੁੱਖ ਲਾਈਐ, ਪਾਪ ਗ੍ਰਹਿ ਦੋਇ ਰਾਂ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਇਵੇਂ ਜਾਪੈ ਭਾਓ। ਕਹਿਣ ਲੱਗੇ ਕਿਰਪਾ ਕਰੀ ਇੰਨਾ ਕੁਝ ਲੈ ਕੇ ਵੀ ਕਿ ਤੇਰੇ ਮੇਰੇ ਖਿਰਦੇ ਵਿੱਚੋਂ ਤੇਰੀ ਬੰਦਗੀ ਦਾ ਚਾਹ ਨਾ ਮਿਟੇ। ਹਜ਼ੂਰ ਨੇ ਕਿਹਾ ਚੋਲਾ ਕਿਸੇ ਅੱਗੇ ਝੋਲੀ ਨਾ ਫੈਲਾਈ, ਅਤੇ ਨਾਲ ਉੱਤੇ ਇੱਕ ਸ਼ਬਦ ਕਿਹਾ ਸੀ ਮਰਦਾਨਿਆ, ਮੇਰਾ ਘਰ ਤੇਰਾ ਘਰ ਹੈ, ਤੇਰਾ ਘਰ ਮੇਰਾ ਘਰ ਹੈ, ਜਿਸ ਚੀਜ਼ ਦੀ ਲੋੜ ਪਏ ਇਸ ਘਰ ਵਿੱਚੋਂ ਲੈ ਜਾਈ,
ਪਰ ਇਹ ਚੋਲੇ ਪਾ ਕੇ ਲੋਕਾਂ ਦੇ ਬੂਹੇ ਅੱਗੇ ਨਹੀਂ ਜਾਣਾ। ਅਤੇ ਉੱਥੇ ਹੱਸ ਕੇ ਕਿਹਾ, ਜਜਮਾਨ ਜਿਸ ਦਿਨ ਦਾ ਤੇਰੇ ਨਾਲ ਤੁਰਿਆ ਵਾ ਨਾ, ਸੱਚੀ ਮੁੱਚੀ ਮੰਗਣ ਦੇ ਫੁਰਨੀ ਮਿੱਟੀ ਜਾਂਦੇ ਨੇ। ਸਤਿਗੁਰੂ ਦੀ ਬਾਣੀ ਆਪ ਪੜ੍ਹਦੇ ਹੋ, ਦੇਖੋ ਇਤਨਾ ਮਹਾਨ ਦਰਵੇਸ਼ ਜਿਹਦੇ ਸ਼ਬਦਾਂ ਨੂੰ ਅਸੀਂ ਸ਼ੱਕਰ ਦੀ ਤਰ੍ਹਾਂ ਮਿੱਠੇ ਕਹਿੰਦੇ ਹਾਂ। ਆਤਮ ਹੱਤਿਆ ਬੜੀ ਮਾੜੀ ਗੱਲ ਹੈ, ਮੌਤ ਨੂੰ ਆਵਾਜ਼ ਮਾਰਨੀ ਸਮੇਂ ਤੋਂ ਪਹਿਲਾਂ। ਪਰ ਬਾਬੇ ਫਰੀਦ ਨੇ ਇੱਕ ਬਚਨ ਕਿਹਾ, ਕਹਿੰਦੇ ਨੇ, ਯਾ ਰੱਬ ਜਿੰਨੀ ਦੇਰ ਤੱਕ ਰੱਖਣੀ ਆਪਣੇ ਭਰੋਸੇ 'ਤੇ ਆਪਣੇ ਯਕੀਨ 'ਤੇ ਰੱਖੀ, ਜਿਸ ਦਿਨ ਅੰਦਰ ਨੇ ਥਿੜਕ ਕੇ ਕਿਸੇ ਦੇ ਬੂਹੇ ਅੱਗੇ ਜਾਣਾ, ਉੱਥੇ ਜਾਣ ਤੋਂ ਪਹਿਲਾਂ ਕਬਰਾਂ ਵਿੱਚ ਲੈ ਜਾਈਂ। ਅਸੀਂ ਸ਼ਬਦ ਪੜ੍ਹਦੇ ਹਾਂ ਕਿ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵਹਿ ਰਖਸੀ ਜੀਓ ਸਰੀਰੋ ਲੈ। ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨੂੰ ਉਹਨਾਂ ਦੇ ਅਸੀਂ ਪੜ੍ਹਦੇ ਹਾਂ, ਕਹਿਣ ਲੱਗੇ, ਰੇ ਜੀ ਨਲੱਜ ਲਾਜ ਤੋਏ ਨਾਹੀਂ, ਹਰ ਤਜ ਕਦ ਕਾਹੂ ਕੇ ਜਾਹੀਂ, ਜਾਂ ਕਾ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਈ। ਬਾਬੇ ਫਰੀਦ ਨੇ ਤਾਂ ਇੱਥੋਂ ਤੱਕ ਕਿਹਾ, ਕਹਿੰਦੇ ਨੇ, ਜਿਵੇਂ ਸਿਆਲੀ ਲੰਬੇਰੀ ਰਾਤ ਦੁੱਖ ਦੀ ਕੱਟਦੀ ਨਹੀਂ, ਇਸੇ ਤਰ੍ਹਾਂ ਦੂਜੀ ਆਸ ਰੱਖਣ ਵਾਲੇ ਦਾ ਅੰਦਰ ਉਹਦੇ ਵਿੱਚ ਵੀ ਟਿਕਾ ਨਹੀਂ ਬਣਦਾ। ਬਾਬਾ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਕਹਿਣ ਲੱਗੇ, ਪਿਆਰਿਓ ਕਿ ਦੂਜੇ ਦੀ ਆਸ ਅੰਦਰ ਨੂੰ ਖੁਆਰ ਕਰਦੀ ਹੈ। ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਤਨ 'ਤੇ ਪਾਇਆ, ਸੁਲਤਾਨਪੁਰ ਦੀ ਧਰਤੀ 'ਤੇ ਕੀਰਤਨ ਦੀਆਂ ਝੜੀਆਂ ਲੱਗੀਆਂ, ਵਹੀਂ ਦੇ ਕਿਨਾਰੇ ਬਾਬੇ ਨੇ ਕੀਰਤਨ ਕੀਤਾ, ਮਰਦਾਨੇ ਨੇ ਰਾਗ ਦੀਆਂ ਸੁਰਾਂ ਮਿਲਾਈਆਂ। ਅੱਜ ਜਦੋਂ ਧਰਤੀ ਨੂੰ ਸੋਧਨ ਤੁਰੇ ਨੇ ਅਤੇ ਤਨ ਗੁਰੂ ਨਾਨਕ ਸਾਹਿਬ ਜੀ ਨੇ ਤੁਰਨ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਨਾਲ ਲਿਜਾਣ ਦਾ ਫੈਸਲਾ ਕੀਤਾ ਹੈ, ਅਤੇ ਨਾਲ ਇਹ ਸ਼ਬਦ ਕਿਹਾ, ਮਰਦਾਨਿਆਂ ਰਬਾਬ ਲੈ ਕੇ ਆ, ਪਰ ਖਰੀਦਣੀ ਰਬਾਬ ਬੇਬੇ ਨਾਨਕੀ ਦੇ ਪੈਸਿਆਂ ਦੀ ਹੈ। ਭਾਈ ਮਰਦਾਨੇ ਨੇ ਮਾਇਆ ਲਈ ਰਬਾਬ ਖਰੀਦਣ ਲਈ ਉਹ ਜਦੋਂ ਗਏ ਨੇ ਅਤੇ ਫਿਰੰਦੇ ਕੋਲੋਂ ਰਬਾਬ ਖਰੀਦੀ, ਅਤੇ ਜਿਸ ਵੇਲੇ ਪੁੱਛਿਆ ਇਸ ਦਾ ਮੁੱਲ ਕੀ, ਇਤਿਹਾਸ ਕਹਿੰਦਾ ਫਿਰੰਦੇ ਨੇ ਸਿਰਫ ਕਿਹਾ ਸੀ ਕਿ ਇਸ ਰਬਾਬ ਦੀ ਕੋਈ ਕੀਮਤ ਨਹੀਂ, ਇਸ ਦਾ ਕੋਈ ਮੁੱਲ ਨਹੀਂ। ਕਹਿੰਦਾ ਆਖਰ ਕੁਛ ਨਾ ਕੁਛ ਤਾਂ ਮੁੱਲ ਹੋਵੇਗਾ ਜੋ ਕੁਛ ਤੂੰ ਬਣਾ ਕੇ ਦਿੱਤਾ ਸਾਜ਼। ਕਹਿਣ ਲੱਗਾ ਨਹੀਂ, ਇਸ ਦਾ ਕੋਈ ਮੁੱਲ ਨਹੀਂ। ਭਾਈ ਮਰਦਾਨਾ ਕਹਿੰਦਾ ਮੈਂ ਮਾਇਆ ਲੈ ਕੇ ਆਇਆ। ਕਹਿਣ ਲੱਗੇ ਬਸ ਇਸ ਦਾ ਇੰਨਾ ਕੁ ਮੁੱਲ ਹੀ, ਮੇਰੇ ਨਾਲ ਇੱਕ ਬਚਨ ਕਰ ਦੇ ਕਿ ਮਰਦਾਨਿਆਂ ਗੁਰੂ ਨਾਨਕ ਤੋਂ ਬਿਨਾਂ ਕਿਸੇ ਹੋਰ ਅੱਗੇ ਰਬਾਬ ਨਾ ਵਜਾਈ। ਕਿਉਂਕਿ ਦੇਖੋ ਕਿੱਡੀ ਵੱਡੀ ਸੋਚ ਸੀ, ਕਿਤੇ ਰਾਗ ਦਾ ਗਿਆਤਾ ਹੋ ਕੇ ਗਜ਼ਲਾਂ ਨਾ ਗਾਉਣ ਲੱਗ ਪਵੀਂ, ਰਾਗ ਦਾ ਗਿਆਤਾ ਹੋ ਕੇ ਮੁਜਰਿਆਂ ਵਿੱਚ ਨਾ ਗਾਉਣ ਲੱਗ ਪਵੀਂ, ਰਾਗ ਦਾ ਗਿਆਤਾ ਗੁਰੂ ਕਾ ਕੀਰਤਨੀਆਂ ਹੋ ਕੇ ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਮੰਦੇ ਗੀਤ ਨਾ ਕੋਈ ਗਾਏ ਜਿਹਨੇ ਗੁਰੂ ਲਈ ਗਾ ਲਿਆ ਹੈ। ਚੇਤੇ ਰੱਖੋ ਫਿਰ ਉਹ ਦੁਨੀਆਂ ਵਾਸਤੇ ਗਾਉਣ ਲਈ ਨਹੀਂ ਜਾਂਦਾ। ਬਸ ਇਸ ਰਬਾਬ ਦੀ ਇਹ ਕੀਮਤ ਕੀ ਕਿ ਇਹਨੂੰ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਨਾ ਵਜਾਈ। ਅਤੇ ਭਾਈ ਮਰਦਾਨੇ ਨੇ ਰਬਾਬ ਲਈ, ਤਨ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਾਥੀ ਭਾਈ ਮਰਦਾਨੇ ਨੂੰ ਬਣਾ ਕੇ ਨਾਲ ਤੋਰ ਲਿਆ ਹੈ। ਰਸਤੇ ਵਿੱਚ ਅਨੇਕਾਂ ਥਾਵਾਂ ਐਸੀਆਂ ਆਉਂਦੀਆਂ ਨੇ ਜਿੱਥੇ ਭਾਈ ਮਰਦਾਨਾ ਜੀ ਦਾ ਜੀਵਨ ਦੀ ਝਲਕ ਪੈਂਦੀ ਹੈ ਕਿ ਉਹ ਗੁਰੂ ਕੋਲੋਂ ਕੀ ਮੰਗਦਾ ਸੀ। ਪੁਰਾਤਨ ਜਨਮ ਸਾਖੀ ਨੇ ਦੋ ਗੋਸ਼ਟਾਂ ਦਿੱਤੀਆਂ ਨੇ ਬੜੇ ਕਮਾਲ ਦੀਆਂ। ਕਹਿੰਦੇ ਨੇ ਇੱਕ ਦਿਨ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸ਼ਬਦ ਕਹਿ ਸਨ ਕਿ ਬਾਬਾ ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ, ਸ਼ਬਦ ਸਨ ਇਹ, ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਵੇ ਮਰਦਾਨਿਆਂ ਅਸਾਂ ਦੀ ਤੇਰੇ ਉੱਪਰ ਬਹੁਤ ਖੁਸ਼ੀ ਹੈ। ਅਤੇ ਅੱਗੋਂ ਮਰਦਾਨਾ ਕਹਿੰਦਾ ਸੁਭਾਨ ਤੇਰੀ ਖੁਸ਼ੀ ਨੂੰ, ਪਰ ਅਸਾਂ ਨੂੰ ਵਿਦਿਆ ਕਰ। ਅਤੇ ਗੁਰੂ ਨਾਨਕ ਸਾਹਿਬ ਕੋਲ ਬੈਠ ਕੇ ਪਿਆਰ ਨਾਲ ਕਹਿੰਦੇ ਨੇ ਮਰਦਾਨਿਆਂ ਕਿਵੇਂ ਰਹਿ ਵੀ ਅਸਾਂ ਨਾਲ, ਤੂੰ ਕਿਉਂ ਜਾਣਾ ਪਿਆ, ਕਿਵੇਂ ਰਹਿ ਵੀ ਅਸਾਂ ਨਾਲ ਕਿਵੇਂ ਰਹੇਗਾ। ਅਤੇ ਭਾਈ ਮਰਦਾਨੇ ਨੇ ਜੋ ਕੁਝ ਮੰਗਿਆ ਕਮਾਲ ਕਰ ਦਿੱਤੀ। ਕਹਿੰਦਾ ਬਾਬਾ ਜਾਣ ਨੂੰ ਕਿਹਦਾ ਚਿੱਤ ਕਰਦਾ ਤੇਰੇ ਨਾਲੋਂ। ਕਹਿਣ ਲੱਗੇ ਫਿਰ ਤੂੰ ਕਿਉਂ ਕਹਿੰਦਾ ਪਿਆ ਵੀ ਮੈਨੂੰ ਵਿਦਿਆ ਕਰ। ਕਹਿਣ ਲੱਗੇ ਸੱਚ ਜਾਣੀ ਮੈਂ ਦੋ ਚੀਜ਼ਾਂ ਤੇਰੇ ਤੋਂ ਮੰਗਣੀਆਂ ਨੇ ਅੱਜ। ਪੁੱਛਿਆ ਕੀ, ਉੱਥੇ ਅਗਲੇ ਸ਼ਬਦ ਸਨ, ਬਾਬਾ ਤੂੰ ਅਤੀਤ ਪੁਰਖ ਹੈ ਵਸ ਦੀ ਜਾਏ ਨਾਹੀਂ ਉਜਾੜ ਉਜਾੜ ਰਵੇਂ, ਤੂੰ ਤਾਂ ਜਾਂਦਾ ਹੀ ਨਹੀਂ ਮਨਾਰਿਆਂ ਵਾਲਿਆਂ ਦੇ ਘਰ, ਚਬਾਰਿਆਂ ਵਾਲਿਆਂ ਦੇ ਘਰ, ਕਿਤੇ ਤੂੰ ਕੋੜੀਆਂ ਦੀ ਕੁੱਲੀ 'ਚ ਬਹਿਨਾ, ਕਿਤੇ ਲੱਕੜਾਂ ਘੜਨ ਵਾਲੇ ਦੇ ਘਰ ਬਹਿ ਜਾਂਦਾ, ਕਿਤੇ ਫਕੀਰਾਂ ਵੀ ਜਾ ਬਹਿਨਾ, तू अतीत पुरख है, वस दी जाए नाई उजाड़ उजाड़ रहे, एक काम करे ता रहसा। कह लगे वे मरदानिया दस शब्दे ही ने उथे। कह लगे बाबा जदो मैं रबाब जाना तुसी कीर्तन कर दे हो शब्द दा, कीर्तन तो बाद तुसी एको जा बैठ दे हो, कितने कितने घंटे ना बोल दे हो ना कुछ हरकत कर दे हो, मैं चार चुपेर देखी जाना वा जे मैनू अपने ना रखनी, ते कीर्तन तो बाद मैनू ओहो जी खुराक जेड़ी जेड़ी तू आप रोज खाना पिया। देखो मंग की सी, कीर्तन तो बाद मैनू ओ रस दे, ते कीर्तन भेज के कीता होवे कथा भेज के कीती होवे बंदे तो ते बोले ही नहीं जांदा। असी आपां की देखने हैं, साड़ी सुनाउण वाले सुन वाले दी वही गल, डेढ़ दो घंटे कीर्तन हुंदा है, सुन वाला उत्थों बाहर निकलता कई बार यह कुछ जी गल करता, बंदा सोचता भी डेढ़ घंटा जो कुछ मैं बोलिया एवें हवा च तीर मारी गया। कीर्तन का कोई रस है, कथा का कोई रस है। कह लगा बाबा जो तू कीर्तन तो बाद टेक के रस लेने, पहली कृपा कर मैनू अपनी तरह वो शब्द का भोजन दे दे, दूजी एक बख्शिश करी मेरे ते ये चीज़ मैनू दे दे, मैं खिन खिन भुल जाना वा तुसी मैनू बख्श देंदे हो, मैं फिर भुलना वा फिर तुसी बख्श दे हो, पर एक गल मैनू अज कह दे मरदानिया मैं तेरे कर्म कदी नहीं विचारांगा, मेरिया भुला ना कदी चितारी, दो चीज़ा दे दे। मेरे सतगुरु ने पता अगे शब्द की कहे, कहन लगे वे मरदानिया तैं भली वस्त मंगी हा, चंगी चीज़ मंगी आ तू, ते उत्थे जन्म साखी दे शब्द ने, तब मरदाना उबर बाबे दी पैरी पड़िया, आगम निगम दी सोझी हुई, चरना च डिगन दी देर सी कि ही केड़ी दात बाबे नानक कोलो ने मान ली। दूसरी एक गोष्ट हो रखें, हजूर चले जाते ने इस तों बाद ते लिखिया है कि गुरु साहब नू तुरदिया ना पिछों बस्तर खिंच लिया, साढ़े कोल ते सिर्फ वो गोष्टा आईया जेड़िया किसी दूजे ने सुनिया जा देखिया। बाबा एकांत विच बैठ के जो कीर्तन करके आनंद माणदे सो, उस रस नू तां जां मरदाना जाने ते जां बाबा जाने, साढ़े तक तो पहुँचे ही नहीं, इतिहास रूप च नहीं। हजूर तुरे जाते ने ते भाई मरदाने ने हजूर दे बस्तर पकड़ लए, जदों बस्तर खिंचे गुरु नानक साहब ने पिछा देखिया ते मरदाने ने खस के शब्द किया, कहिंदा बाबा ये शब्द वरदा हुंदा सी, बाबा तेरे च ते मेरे च हुण अंतर कोई नहीं रह गया, बाबा तेरे मेरे ताई हुण अंतर काई नहीं। ते रोक के कह लगे वे मरदानिया किवें, कह लगा असी जन्मां दे डूमसा तू कर्मा दा डूम है, ध्यान दिया जे तेरे मेरे विच काई अंतर नहीं। वे मरदानिया क्यों, कह लगा कि तू रब दा डूम रब दियां सिफतां करना है ते मैं तेरे शब्द दी सिफत करना पिया वा, आपां दोनों हुण एक हो गए, तू रब दा ढाडी मैं तेरा ढाडी। ते पिछले दिन मैं एक बेनती कीती सी कि गुरु नानक साहब ने अपने आप नू कीर्तनिया ते ढाडी कहन विच बड़ा फख्र महसूस किया, हुण अज तां सी ढाडी शब्द दा संबंध सिर्फ रख दिता ढड ते सरंगी नाल। बाबा जी ने ते कहा हो ढाडी का नीच जात होर उत्तम जात सदाएं दे तिन मंगा जे तुझे त्याय दे। कहन लगे खौ ढाडी वेकार कारे लाया रात देहो कै वार धुरों फरमाया, ढाडी सच्चै मैल खसम बुलाया सच्ची सिवत सलाह कपड़ा पाया, सच्चा अमृत नाम भोजन आया गुरमती खादा रज तिनी सुख पाया, ढाडी करै पसाओ शब्द बजाया नानक सच सलाहे पूरा पाया। गुरु रामदास जी दे बचन पढ़ो प्यारियो, ढाडी बनदी जाच आ जाए। देखो ढाडी दा अर्थ केवल प्रोफेशनल किते नाल ना समझना, ढाडी तो एक अंदर दी ओ अवस्था है जड़ी कमाई वाले सिमरन करने वाले नू मिलदी है। भाई गुरदास जी ने 21 बजर गुनाह गनाए ने, कहिंदे जे इन्ने पाप भी किते हो ना किसे ते ढाडी बन के गाउण दी जाच आ जाए ते गुरु गुनाह बख्श देंदा है। असी पढ़ने खौं अपराधी गुनहगार खौं बेमुख मंदा, चोर यार जोआर खौं भर कर जो खंदा, निंदक दुष्ट हराम खोर ठग देष्ट गंदा, काम क्रोध मद लो मोह अहंकार करंदा,
ਵਿਸ਼ਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਇੱਕ ਤਰੀਕਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਢਾਡੀ ਅਸਲ ਵਿੱਚ ਅੰਦਰ ਦੀ ਅਵਸਥਾ ਹੈ। ਗੁਰੂ ਰਾਮਦਾਸ ਜੀ ਦਾ ਇੱਕ ਪੌੜੀ ਕਹਿ ਕੇ ਅੱਗੇ ਤੁਰਾਂ, ਕਹਿਣ ਲੱਗੇ ਖਾਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਕਹਿੰਦੇ ਨੇ ਢਾਡੀ ਜਦੋਂ ਗਿਆ ਤਾਂ ਅੰਦਰ ਪੁਕਾਰ ਸੁਣੀ ਗਈ। ਮੁਖ ਲਾਇਆ ਦਾ ਅਰਥ ਇਹ ਨਹੀਂ ਕਿਹਾ ਕਿ ਨੌਕਰਾਂ ਨੂੰ ਜਾਓ ਇਹਨੂੰ ਬਾਹਰੋਂ ਤੋਰ ਦਿਓ। ਕਹਿਣ ਲੱਗੇ ਮੇਰੇ ਜਜਮਾਨ ਨੇ ਕਿਹਾ ਕਿ ਢਾਡੀ ਨੂੰ ਮੇਰੇ ਸਾਹਮਣੇ ਲਿਆਓ, ਇਹ ਮੰਗਣ ਕੀ ਆਇਆ ਹੈ। ਖਾਉਂ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦਕੈ ਕਿਤ ਅਰ ਤੂੰ ਆਇਆ, ਕਾਹਦੇ ਲਈ ਆਇਆ। ਕਹਿਣ ਲੱਗੇ ਨਿਤ ਦੇਵੋ ਦਾਨ ਦਿਆਲ ਪ੍ਰਭ, ਹਰ ਨਾਮ ਜਪਾਇਆ ਹਰ ਨਾਮ 'ਤੇ ਆਇਆ, ਕਿਸੀ ਕਿਰਪਾ ਕਰੋ ਮੈਨੂੰ ਢਾਡੀ ਦੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਇੱਥੇ ਮਰਦਾਨੇ ਨੇ ਕਿਹਾ ਬਾਬਾ ਤੂੰ ਖੁਦਾ ਦਾ ਢਾਡੀ, ਮਰਦਾਨਾ ਤੇਰਾ ਢਾਡੀ। ਕਹਿੰਦਾ ਬਾਬਾ ਅੱਜ ਕੀਰਤਨ ਕਰਦਿਆਂ ਮੈਨੂੰ ਤਿੰਨ ਚੀਜ਼ਾਂ ਦੀ ਸਮਝ ਪਈ। ਅਤੇ ਕਹਿਣ ਲੱਗੇ ਮਰਦਾਨਿਆਂ ਕਿਹੜੀਆਂ? ਉੱਥੇ ਸ਼ਬਦ ਸੀ ਬਾਬਾ ਅੱਜ ਸਮਝ ਪੈ ਗਈ ਤੈਂ ਖੁਦਾਏ ਪਾਇਆ ਹੈ, ਦੂਜਾ ਸ਼ਬਦ ਕਿਹਾ ਤੈਂ ਖੁਦਾਏ ਦੇਖਿਆ ਹੈ, ਤੀਜਾ ਸ਼ਬਦ ਕਿਹਾ ਤੇਰਾ ਕਿਹਾ ਹੋਇਆ ਖੁਦਾਏ ਮੰਨਦਾ ਹੈ। ਪਰ ਮੈਂ ਇੱਕ ਤੇਰੇ ਤੋਂ ਚੀਜ਼ ਮੰਗਾਂ। ਕਹਿਣ ਲੱਗੇ ਕਿ ਅਸਾਂ ਨੂੰ ਵਿਛੋੜੀ ਨਹੀਂ ਆਪਣੇ ਨਾਲੋਂ, ਨਾ ਇੱਥੇ ਅਤੇ ਨਾ ਉੱਥੇ। ਜੇ ਬਾਂਹ ਪਕੜ ਕੇ ਲਿਆਇਆ ਨਾ, ਹੁਣ ਛੱਡੀ ਨਾ, ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੇਰਾ ਕਿਹਾ ਹੋਇਆ ਖੁਦਾਏ ਮੰਨਦਾ, ਅਸਾਂ ਨੂੰ ਵਿਛੋੜੀ ਨਹੀਂ ਨਾ ਆਪਣੇ ਨਾਲੋਂ, ਨਾ ਇੱਥੇ ਨਾ ਉੱਥੇ। ਅਤੇ ਬਾਬਾ ਜੀ ਨੇ ਪਤਾ ਸ਼ਬਦ ਕੀ ਕਹਿ? ਕਹਿਣ ਲੱਗੇ ਜਾ ਮਰਦਾਨਿਆਂ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਏਡਾ ਕਮਾਲ ਦਾ ਉਹ ਕੀਰਤਨੀਆਂ। ਧੰਨ ਗੁਰੂ ਨਾਨਕ ਸਾਹਿਬ ਦਾ ਪਿਆਰਾ ਸਿੱਖ ਡਾਕਟਰ ਬਲਬੀਰ ਸਿੰਘ, ਭਾਈ ਵੀਰ ਸਿੰਘ ਦੇ ਛੋਟੇ ਭਰਾਤਾ ਹੋਏ ਨੇ, ਸ਼ਾਇਦ ਕਈ ਗੁਰਮੁਖਾਂ ਨੇ ਉਹਨਾਂ ਦੀ ਲਿਖਤ ਪੜ੍ਹੀ ਵੀ ਹੋਣੀ ਹੈ। ਤਿੰਨ ਚਾਰ ਕਿਤਾਬਾਂ ਉਹਨਾਂ ਦੀਆਂ ਬਹੁਤ ਪੜ੍ਹਨ ਵਾਲੀਆਂ ਨੇ, ਕਲਮ ਦੀ ਕਰਾਮਾਤ, ਲੰਮੀ ਨਦਰ, ਸ਼ੁੱਧ ਸਰੂਪ, ਸੁਰਤ ਅਤੇ ਸ਼ਬਦ ਸੰਬੰਧੀ ਬੜਾ ਸੋਹਣਾ ਉਹਨਾਂ ਨੇ ਲਿਖਿਆ। ਜਿਹੜੀ ਲੰਮੀ ਨਦਰ ਕਿਤਾਬ ਲਿਖੀ ਹੈ ਉਹਦਾ ਪਹਿਲਾ ਚੈਪਟਰ ਹੈ ਰਬਾਬ। ਉਹ ਸ਼ੁਰੂਆਤ ਇੱਥੋਂ ਕਰਦੇ ਨੇ ਕੀਰਤਨ ਕੀ ਚੀਜ਼ ਹੈ। ਉਹ ਕਹਿੰਦੇ ਨੇ ਕਿ ਅੱਜ ਤੋਂ ਕਾਫੀ ਸਮਾਂ ਪਹਿਲਾਂ, ਕਹਿੰਦੇ ਨੇ ਕਿ ਫਰਾਬ ਸ਼ਹਿਰ ਵਿੱਚ ਇੱਕ ਫਕੀਰ ਰਹਿੰਦਾ ਸੀ, ਉਹਦਾ ਨਾਮ ਸੀ ਆਬੂ ਨਸਰ। ਫਕੀਰ ਦਾ ਅਰਥ ਰੱਬ ਨੂੰ ਪਿਆਰ ਕਰਨ ਵਾਲਾ। ਕਈ ਵਿੱਦਿਆਂ ਦਾ ਉਹ ਗਿਆਤਾ ਸੀ, ਉਹ ਵਜੰਤਰੀ ਸੀ, ਸਾਜ਼ ਵਜਾ ਸਕਦਾ ਸੀ, ਉਹ ਗਵੱਈਆ ਸੀ। ਇਕੱਲਾ ਵਜੰਤਰੀ ਅਤੇ ਸਾਜ਼ ਵਜਾਉਣ ਵਾਲਾ ਗਵੱਈਆ ਹੀ ਨਹੀਂ, ਉਹ ਇਲਮ ਦੋਸਤ ਵਿਦਵਾਨ ਵੀ ਸੀ। ਇੰਨੇ ਗੁਣ ਹੋਣ ਦੇ ਬਾਵਜੂਦ ਸਭ ਤੋਂ ਵੱਡਾ ਉਹਦਾ ਗੁਣ ਸੀ ਸਾਦਾਪਨ, ਅਤੇ ਅਮੀਰ ਦੀ ਕਦੀ ਝੋਲੀ ਨਹੀਂ ਸੀ ਚੁੱਕਦਾ ਹੁੰਦਾ। ਕਹਿੰਦੇ ਨੇ ਇੱਕ ਅਮੀਰ ਬੰਦਾ, ਉਹਨੇ ਬੜਾ ਯਤਨ ਕੀਤਾ ਕਿ ਮੈਂ ਆਬੂ ਨਸਰ ਨੂੰ ਆਪਣੇ ਘਰ ਵਿੱਚ ਬੁਲਾਵਾਂ, ਪਰ ਉਹ ਕੰਨੀ ਕਤਰਾਉਂਦਾ ਰਿਹਾ। ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਮਹਿਫਲ ਸੱਜੀ ਸੀ ਅਤੇ ਕਹਿੰਦੇ ਨੇ ਇਹ ਆਬੂ ਨਸਰ, ਇਹ ਫਕੀਰ ਗਾਉਣ ਵਾਲਾ, ਉਸ ਦੀ ਮਹਿਫਲ ਦੇ ਦਰਵਾਜ਼ੇ ਸਾਹਮਣੇ ਚਲਾ ਗਿਆ। ਲੋਕਾਂ ਨੇ ਵੇਖਿਆ ਕੱਪੜੇ ਉਹਦੇ ਸਾਦੇ ਸਨ। ਅੱਜ ਤਾਂ ਅਸੀਂ ਦੇਖਦੇ ਹਾਂ ਨਾ ਕੱਪੜੇ ਬਸਤਰ ਹੀ ਇਕੱਲੇ ਰਹਿ ਗਏ ਨੇ, ਬੰਦਾ ਵਿੱਚੋਂ ਗਵਾਚ ਗਿਆ ਹੈ, ਇਨਸਾਨ ਨਹੀਂ ਰਹਿ ਗਿਆ, ਸਿਰਫ ਤਨ ਦੇ ਬਸਤਰ ਅਤੇ ਅਡੰਬਰ ਰਹਿ ਗਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਸਾਡੀ ਅੱਜ ਸੋਚ ਵੀ ਇਹ ਵੇ ਕਿ ਜਿਸ ਦੇ ਬਸਤਰ ਬਹੁਤ ਸੋਹਣੇ ਇਹ ਬਹੁਤ ਉੱਚੀ ਪਦਵੀ ਵਾਲਾ ਹੋਣਾ, ਨਹੀਂ, ਸ਼ਖਸੀਅਤ ਨੂੰ ਪੈਦਾ ਕਰ। ਬਸਤਰ ਤਾਂ ਇੱਕ ਪਾਸੇ ਰਹਿ ਜਾਂਦੇ ਨੇ, ਜਦੋਂ ਰੱਬ ਅੰਦਰ ਦੀ ਸ਼ਖਸੀਅਤ ਬਖਸ਼ ਦੇਵੇ ਉਦੋਂ ਜਿਹੜਾ ਬਸਤਰ ਪਾਇਆ ਜਾਏ ਉਹ ਹੀ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਵੀ ਕੀਤੀ ਹੈ ਕਿ ਸਾਬਰ ਅੰਦਰ ਸਾਬਰੀ, ਤਨ ਏਵੈ ਜਲੇਣ, ਰੌਲਾ ਨਹੀਂ ਪਾਉਂਦੇ ਖੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਛੇਤੀ ਦੇਖਣੇ, ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਰੱਬ ਤੋਂ ਬਿਨਾਂ ਕਿਸੇ ਦਾ ਪੈ ਨਹੀਂ। ਉਸ ਫਕੀਰ ਨੇ ਅਮੀਰ ਨੂੰ ਮਿਲਣਾ ਜਿਹੜਾ ਚਾਹੁੰਦਾ ਸੀ ਉਹਦੇ ਦਰਵਾਜ਼ੇ ਅੱਗੇ ਗਿਆ, ਲੋਕ ਵੇਖ ਕੇ ਮਜ਼ਾਕ ਕਰਨ ਲੱਗ ਪਏ।
ਉਹਨੇ ਆਪਣੀ ਬਗਲ 'ਚ ਵਾਜਾ ਰੱਖਿਆ ਸੀ। ਕੀ ਹੈ ਬਾਬੇ ਦੀ ਰਬਾਬ ਅਤੇ ਭਾਈ ਮਰਦਾਨੇ ਦੇ ਗਾਉਣ ਦਾ ਤਰੀਕਾ, ਕੀ ਦਿੱਤਾ ਬਾਬਾ ਜੀ ਨੇ ਸਾਨੂੰ? ਉਸ ਨੂੰ ਜਦੋਂ ਦੇਖਿਆ ਲੋਕ ਟਿਚਰਾਂ ਮਜ਼ਾਕ ਕਰਨ ਲੱਗੇ, ਉਸ ਫਕੀਰ ਨੇ ਆਪਣੀ ਬਗਲ 'ਚੋਂ ਵਾਜਾ ਕੱਢਿਆ, ਉਹਨੇ ਸੁਰਾਂ ਦੱਬ ਕੇ ਜਦੋਂ ਗਾਇਆ ਤਾਂ ਜਿਤਨੇ ਲੋਕ ਸਨ, ਕੀ ਬੱਚੇ, ਕੀ ਬਿਰਧ, ਕੀ ਨੌਜਵਾਨ, ਮਰਦ, ਇਸਤਰੀਆਂ, ਉਹਦੇ ਗਾਉਣ ਵਿੱਚ ਇੰਨੀ ਸ਼ਕਤੀ ਸੀ ਕਿ ਸਾਰੇ ਉੱਚੀ ਉੱਚੀ ਹੱਸਣ ਲੱਗ ਪਏ। ਅਤੇ ਅਸਲ ਵਿੱਚ ਇਹ 'ਚ ਕੋਈ ਝੂਠ ਨਹੀਂ, ਸੰਗੀਤ ਵਿੱਚ ਇੱਕ ਬੜੀ ਵੱਡੀ ਸ਼ਕਤੀ ਹੈ। ਜੇ ਸੱਚ ਜਾਣੂ, ਰੱਬ ਵੀ ਲੋਕਾਂ ਦੇ ਅੰਦਰ ਬੋਲਦਾ ਅਤੇ ਨਾਦ ਰੂਪ ਵਿੱਚ ਬੋਲਦਾ ਹੈ। ਘੱਟ ਘੱਟ ਵਾਜੈ ਨਾਦ, ਸੰਗੀਤ ਵਿੱਚ ਬੜੀ ਵੱਡੀ ਸ਼ਕਤੀ ਹੈ। ਇਕੱਲਾ ਇਨਸਾਨ ਨਹੀਂ, ਪਸ਼ੂਆਂ 'ਤੇ, ਪੰਛੀਆਂ 'ਤੇ, ਪਿਆਰਿਓ ਇੱਥੋਂ ਤੱਕ ਕਿ ਉਨ 'ਤੇ ਜ਼ਮੀਨ 'ਚੋਂ ਨਿਕਲੀ ਕੋਈ ਬਨਸਪਤੀ ਉੱਤੇ ਵੀ ਸੰਗੀਤ ਅਸਰ ਕਰੀ ਜਾ ਰਿਹਾ ਹੈ। ਅਸੀਂ ਕਹਿੰਦੇ ਹਾਂ ਸੱਪ ਦਾ ਜ਼ਹਿਰ, ਪਰ ਬੀਨ ਦਾ ਸੰਗੀਤ ਸੁਣ ਕੇ, ਬੀਨ ਤੋਂ ਰਾਗ ਸੁਣ ਕੇ ਉਹ ਕੰਪਨ ਨਾਲ ਹੀ ਉਸ ਬੀਨ ਦੇ ਉੱਤੇ ਨੱਚਣ ਵਾਸਤੇ ਆ ਜਾਂਦਾ। ਜਿਹੜਾ ਦਿਨ ਰਾਤ ਜ਼ਹਿਰ ਨਾਲ ਕਲਪਦਾ ਹੈ, ਬੀਨ ਉੱਤੇ ਮੋਹਿਤ ਹੋ ਕੇ ਜ਼ਹਿਰ ਭੁੱਲ ਜਾਂਦਾ, ਕੇਵਲ ਨੱਚਣ ਲੱਗ ਪੈਂਦਾ ਹੈ। ਮਿਰਗ ਕੰਡੇ ਖੇੜੇ ਦੀ ਆਵਾਜ਼ ਸੁਣ ਕੇ, ਇਹਦੀ ਤਾਂ ਬਾਣੀ ਵਿੱਚ ਪ੍ਰਮਾਣ ਬੜੇ ਨੇ, ਕੰਡੇ ਖੇੜੇ ਦੀ ਆਵਾਜ਼ ਸੁਣ ਕੇ ਤੀਰਾਂ ਦੀ ਪਰਵਾਹ ਨਹੀਂ ਕਰਦਾ, ਤੁਰਿਆ ਹੁੰਦਾ ਹੈ। ਬਨਸਪਤੀ ਸੰਗੀਤ ਦਾ ਅਸਰ ਕਬੂਲ ਦੀਏ ਤਾਂ ਇਨਸਾਨ ਦੇ ਉੱਤੇ ਕਿਉਂ ਨਹੀਂ ਅਸਰ ਹੋਵੇਗਾ, ਜੇ ਸੰਗੀਤ ਵਿੱਚ ਗੁਰੂ ਕਾ ਪਿਆਰ ਹੋਵੇਗਾ। ਤਾਂ ਪਿਆਰਿਓ, ਰਾਗ ਮਾੜਾ ਨਹੀਂ। ਇੱਕ ਵਿਦਵਾਨ ਨੇ ਸ਼ਬਦ ਕਹਿਣ, ਮੈਂ ਖਿੰਨ ਥੋੜ੍ਹਾ ਜਿਹਾ ਵਿੱਚੋਂ ਨਿਕਲਿਆ ਪਰ ਕਵਰ ਜ਼ਰੂਰ ਕਰਾਂਗਾ ਵਿਸ਼ਾ, ਕਹਿੰਦਾ ਸਾਡੇ ਕੋਲ ਆ ਜਾਂਦੇ ਨੇ 4 ਪੈਸੇ। ਫਿਰ ਜਦੋਂ ਬੰਦੇ ਕੋਲ 4 ਪੈਸੇ ਆ ਜਾਂਦਾ, ਫਿਰ ਕਹਿੰਦਾ ਮਨਾ ਜੇ ਲੋਕਾਂ ਨੂੰ ਪਤਾ ਵੀ ਨਾ ਲੱਗਾ ਰੁਪਈਏ ਦਾ ਕਰਨਾ ਕੀ, ਇਹ ਤੋਂ ਜ਼ੋਰ ਇਹੀ ਹੁੰਦਾ ਨਾ, ਖਾਸ ਕਰਕੇ ਸਾਡਾ ਪੰਜਾਬੀਆਂ ਦਾ, ਵੀ ਜੇ 4 ਪੈਸੇ ਆ ਗਏ, ਖੜਕਾ ਦੜਕਾ ਨਾ ਹੋਇਆ, ਫਿਰ ਲੋਕਾਂ ਨੂੰ ਕੀ ਪਤਾ ਲੱਗਾ ਚਿਹਰੇ ਪੱਲੇ ਕੁਝ ਹੈ। ਫਿਰ ਉਹ ਇਕੱਠੇ ਕਰਕੇ ਕਹਿੰਦੇ ਉਹਨੂੰ ਇੱਕ ਕੰਮ ਕਰੋ, ਗਾਉਣ ਵਾਲੀ ਸੱਦ ਲਓ। ਇਹੀ ਹੁੰਦਾ ਹੈ ਨਾ, ਇੱਕ ਕਵੀ ਨੇ ਬੜਾ ਸੋਹਣਾ ਕਵਿਤ ਲਿਖਿਆ, ਉਹ ਕਹਿੰਦਾ ਵੀ ਗਾਉਣ ਵਾਲੀ ਬੁਲਾਈ ਗਈ, ਅਖਾੜਾ ਲੱਗਾ, ਪੈਰਾਂ 'ਚ ਉਹਨੇ ਘੁੰਗਰੂ ਪਾਏ, ਬਾਂਹ ਉਲਾਰ ਉਲਾਰ ਕੇ ਗਾਏ ਅਤੇ ਨਾਲ ਉਹਦੇ ਸਜੰਦੇ ਮਿਰਦੰਗ ਪੈ ਵਜਾਣ। ਇੰਨੀ ਚਿਰ ਨੂੰ ਇੱਕ ਫਕੀਰ ਆ ਗਿਆ, ਉਹਨੇ ਕਿਹਾ ਵੀ ਲੋਕਾਂ ਦਾ ਹਜ਼ੂਮ ਬੜਾ ਹੈ, ਆਖਰ ਇੰਨੇ ਲੋਕ ਇਕੱਠੇ ਹੋਏ ਨੇ, ਵੀ ਹੈ ਕੀ ਇਹ? ਸ਼ਾਇਦ ਇੱਕ ਵਾਰੀ ਅਰਜ਼ ਕੀਤੀ ਹੋਣੀ ਜਾਂ ਸੁਣਿਆ ਹੋਣਾ ਤੁਸੀਂ। ਉਹ ਫਕੀਰ ਖਲੋ ਗਿਆ, ਉਹਨੇ ਦੇਖਿਆ ਵੀ ਇਹ ਤਾਂ ਨੱਚਦੇ ਪਏ ਨੇ, ਕਹਿੰਦਾ ਆਪਣਾ ਕੰਮ ਕੀ, ਉੱਥੇ ਤੁਰਿਆ ਕਿਸੇ ਨੌਜਵਾਨ ਨੇ ਪਿੱਛੇ ਕਿਹਾ ਬਾਬਾ, ਜਿਵੇਂ ਆਪਣੇ ਵੀ ਟਿਚਰਾਂ ਕਰਦੇ ਨੇ, ਬਾਬਾ ਤੁਰ ਪਿਆ, ਵੇਖ ਘੁੰਗਰੂਆਂ ਦੀ ਛਣਕਾਰ, ਮਿਰਦੰਗ ਵੇਖ ਵੱਜ ਵੱਜ ਕੇ ਕੀ ਕਹਿੰਦਾ, ਬਾਂਹ ਉਲਾਰ ਕੇ ਨਾਰੀ ਕੀ ਕਹਿ ਰਹੀ ਹੈ। ਉਸ ਕਵੀ ਫਕੀਰ ਨੇ ਉੱਥੇ ਇੱਕ ਕਵਿਤ ਕਿਹਾ, ਕਹਿੰਦਾ ਜੋ ਕੁਝ ਮੈਂ ਸੁਣਿਆ, ਮੈਂ ਤਾਂ ਇੱਕ ਵਾਰੀ ਸੁਣ ਕੇ ਸ਼ਰਮਸਾਰ ਹੋ ਗਿਆ, ਕਹਿੰਦਾ ਤੁਸੀਂ ਸੁਣੋ। ਉਹ ਕਹਿੰਦਾ ਹੈ, ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨ ਕੋ। ਚੰਗਾ ਕੰਮ ਨਹੀਂ ਕਰਨਾ, ਨਿਆਣਿਆਂ ਦੀ ਪੜ੍ਹਾਈ ਵਾਸਤੇ ਨਹੀਂ ਆਪਾਂ ਕਰਾਂਗੇ, ਧਰਮ ਦੇ ਲਈ ਨਹੀਂ ਕਰਾਂਗੇ। 1-2 ਘੰਟਿਆਂ ਦੇ ਨੱਚਣ ਵਿੱਚ ਅਸੀਂ ਲੱਖਾਂ ਰੁਪਈਏ ਪਾਣੀ ਦੀ ਤਰ੍ਹਾਂ ਵਹਾ ਕੇ ਰੱਖ ਦਿਆਂਗੇ। ਹੋ ਸਕਦਾ ਉਸ ਲੱਖ ਨਾਲ ਕਿਸੇ ਬੱਚੇ ਨੂੰ, ਕਿਸੇ ਬਜ਼ੁਰਗ ਨੂੰ ਸਹਾਰਾ ਦਿੰਦੋਂ, ਉਹਦੇ ਵਿੱਚੋਂ ਸਿੱਖੀ ਪਨਪ ਪੈਂਦੀ। ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨ ਕੋ। ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ, ਦਨ ਦਾਮ ਲਟਾਮਨ ਕੋ। ਕਹਿੰਦੇ ਨੇ ਮ੍ਰਿਗ ਤਿਨੈ ਤ੍ਰਿਗ ਤ੍ਰਿਗ ਕਹੇ, ਜਿਹੜੀ ਗੱਲ ਉਹਨੇ ਕਹੀ, ਕਹਿੰਦਾ ਆਹ ਜਿਹੜਾ ਮ੍ਰਿਦੰਗ ਵੱਜਦਾ ਪਿਆ ਨਾ, ਇਹ ਮ੍ਰਿਦੰਗ ਕਹਿੰਦਾ ਉਹਦੀ ਬ੍ਰਿਧਮ ਬੜੀ ਭਾਰੀ ਹੁੰਦੀ ਹੈ ਮ੍ਰਿਦੰਗ ਦੀ, ਉਹਦੇ ਵਿੱਚੋਂ ਆਵਾਜ਼ ਨਿਕਲਦੀ ਹੈ ਤ੍ਰਿਗ ਤ੍ਰਿਗ ਦੀ ਤਰ੍ਹਾਂ। ਕਹਿੰਦਾ ਮੈਂ ਤਾਂ ਸੁਣਿਆ ਆ ਮ੍ਰਿਦੰਗ ਕਹਿੰਦਾ ਪਿਆ ਸੀ ਤ੍ਰਿਗ 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 ਦਾ ਅਰਥ ਹੈ ਫਿਟਕਾਰ ਪਾਣੀ। ਅਤੇ ਕਹਿੰਦਾ ਜਿਹੜੇ ਪੈਰਾਂ 'ਚ ਘੁੰਗਰੂ ਪਾਏ ਨੇ, ਫਕੀਰ ਕਹਿੰਦਾ ਇਹ ਕਹਿੰਦੇ ਪਏ ਸਨ ਕਿਨ ਕੋ ਕਿਨ ਕੋ ਕਿਨ ਕੋ, ਅਤੇ ਆ ਕਹਿੰਦਾ ਜਿਹੜੀ ਬਾਂਹ ਉਲਾਰ ਕੇ ਕਹਿੰਦੀ ਸੀ ਇਨ ਕੋ ਇਨ ਕੋ ਇਨ ਕੋ, ਜਿਹੜੇ ਦੇਖਣ ਆਏ ਨੇ। ਸ਼ਬਦ ਕੈਸੇ ਉਹਨੇ ਕਹਿ, ਕਵਿਤਾ ਹੈ ਸ਼ੁਭ ਕਾਜ ਕੋ ਛਾੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨ ਕੋ। ਅਤੇ ਚੇਤੇ ਰੱਖਿਓ, ਅਸੀਂ ਬੜੇ ਖੁਸ਼ ਹੁੰਦੇ ਹਾਂ, ਪੰਜਾਬ ਦਾ ਸੱਭਿਆਚਾਰ ਫੈਲਦਾ ਪਿਆ, ਸਾਨੂੰ ਸੱਭਿਆਚਾਰ ਦਾ ਇੰਨਾ ਵੱਡਾ ਚਾਅ ਚੜ੍ਹ ਗਿਆ। ਪੰਜਾਬ ਦੀ ਧਰਤੀ 'ਤੇ ਤੁਸੀਂ ਜਾ ਕੇ ਦੇਖੋ, ਇਹ ਮੈਨੂੰ ਭਾਈ ਸਾਹਿਬ ਹੁਣ ਇੱਕ ਗੱਲ ਸੁਣਾਈ ਸੀ ਪਿਛਲੇ ਸਾਲ, ਕੋਈ ਸੱਜਣ ਨਾ ਚਾਣਕਿਆ ਨੀਤੀ ਦਾ ਇੱਕ ਬਚਨ, ਅਸੀਂ ਬੜੇ ਖੁਸ਼ ਹੁੰਦੇ ਹਾਂ, ਦੇਖੋ ਸਾਡਾ ਬੱਚਾ ਡਾਂਸ ਸਿੱਖਦਾ ਪਿਆ, ਇਹ ਤਾਂ ਭੰਗੜਾ ਵੀ ਪਾ ਲੈਂਦੀ ਹੈ, ਇਹ ਤਾਂ ਨੱਚ ਵੀ ਲੈਂਦੀ ਹੈ ਬੜੇ। ਤੂੰ ਦੱਸ ਨਾ ਪਿਆ, ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਚੇਤੇ ਹੋ ਗਈਆਂ। ਦੇਖੋ ਚਾਣਕਿਆ ਨੀਤੀ ਦਾ ਇੱਕ ਬਚਨ ਹੈ ਕਿ ਕੋਈ ਬੰਦਾ ਦਹੀਂ ਦੇ ਵਿੱਚ ਪਾ ਕੇ ਨਾ ਸ਼ੱਕਰ ਅਤੇ ਕਾਨੇ ਦੇ ਮੁੱਢ 'ਚ ਬੈਠਾ ਸੀ। ਉਹਨਾਂ ਕਿਹਾ ਵੀ ਤੂੰ ਆਹ ਕੀ ਕਰਨਾ ਪਿਆ, ਇੱਥੇ ਕਿਉਂ ਬੈਠਾ? ਕਹਿਣ ਲੱਗਾ ਕਾਨਾ ਪੱਟਣ ਆਇਆ ਵਾਂ, ਮੁੱਢ ਤੋਂ ਪੱਟਣਾ ਨਾ। ਉਹ ਕਹਿੰਦਾ ਜੇ ਕਾਨਾ ਪੱਟਣਾ ਹੀ, ਇਹਨੂੰ ਕੋਈ ਕਹੀ ਲਿਆ, ਕੋਈ ਸੱਬਲ ਲਿਆ, ਕੋਈ ਪੱਟਣ ਵਾਲੀ ਚੀਜ਼ ਗਿਣਤੀ ਲਿਆ ਤਾਂ ਮੁੱਢ ਤੋਂ ਪੱਟਿਆ ਜਾਏਗਾ। ਆਹ ਤੂੰ ਭਾਂਡੇ 'ਚ ਪਾ ਕੇ ਦਹੀਂ ਅਤੇ ਵਿੱਚ ਸ਼ੱਕਰ ਘੋਲ ਕੇ ਬੈਠਾ ਹੈ, ਇਹਦੇ ਨਾਲ ਤਾਂ ਨਹੀਂ ਪੱਟਿਆ ਜਾਣਾ। ਕਹਿੰਦਾ ਕਈ ਨਾਲ ਪੱਟਿਆ, ਲੋਕ ਕਹਿਣਗੇ ਇਹਨਾਂ ਪੱਟਿਆ। ਕਹਿੰਦਾ ਬਸ ਅੱਜ ਕੰਮ ਕਰ ਚੱਲਾਂ ਵਾਂ, ਦਹੀਂ 'ਚ ਸ਼ੱਕਰ ਮਿਲਾ ਕੇ ਇਹਦੀਆਂ ਜੜ੍ਹਾਂ 'ਚ ਪਾ ਚੱਲਾਂ, ਕੀੜਿਆਂ ਨੇ ਆ ਕੇ ਖੋਖਲਾ ਕਰਨਾ ਹੈ, ਪਰਸੋਂ ਹਵਾ ਵਗੀ ਡਿੱਗ ਨੇ ਆਪਣੇ ਆਪ ਹੀ ਪੈਣਾ ਹੈ, ਪੱਟਣ ਦੀ ਲੋੜ ਕੀ ਹੈ? ਸੱਚ ਜਾਣਿਓ ਸਾਡੀਆਂ ਜੜ੍ਹਾਂ 'ਚ ਦਹੀਂ 'ਚ ਸ਼ੱਕਰ ਘੋਲ ਕੇ ਪਾਈ ਜਾਂਦੀ ਪਈ ਹੈ ਕਿ ਜਦੋਂ ਬਾਣੀ ਤੋਂ ਕੀਰਤਨ ਤੋਂ ਟੁੱਟ ਜਾਣਗੇ, ਇਹ ਨਾ ਕਿਹਾ ਜਾਏ ਤੋਪਾਂ ਨਾਲ ਮਾਰੇ ਨੇ, ਪਤਾ ਲੱਗੇ ਆਪਣੇ ਆਪ ਹੀ ਵਹਿ ਤੁਰੇ ਨੇ, ਨਹੀਂ ਸਮਝਣਾ ਪਏਗਾ। ਗੁਰਸਿੱਖੋ ਉਹਨੇ ਫਕੀਰ ਨੇ ਸ਼ਬਦ ਕਹਿ, ਸ਼ੁਭ ਕਾਜ ਕੋ ਛੋੜ ਅਕਾਜ ਕਰੈ, ਕਛ ਲਾਜ ਨਾ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ, ਘਰ ਕੋ ਦਨ ਦਾਮ ਲਟਾਵਨ ਕੋ, ਮਿਰਦੰਗ ਤਿਨੈ ਤ੍ਰਿਗ ਤ੍ਰਿਗ ਕਹੇ, ਸੁਲਤਾਨ ਕਹੇ ਕਿਨ ਕੋ ਕਿਨ ਕੋ। ਕਹਿਣ ਲੱਗੇ ਬਾਹਾਂ ਉਲਾਰ ਕੈ ਨਾਰ ਕਹੇ, ਇਨ ਕੋ ਇਨ ਕੋ ਇਨ ਕੋ। ਪਰ ਜਦੋਂ ਕੀਰਤਨ ਸੁਣੇਗਾ ਨਾ, ਇੱਥੇ ਤ੍ਰਿਗ ਨਹੀਂ, ਇੱਥੇ ਆਵਾਜ਼ ਆਏਗੀ ਜੇ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ ਰਣਾ ਹਾਂ ਰਣਾ ਤੂੰ, ਨਹਿ ਛੁੱਟੇ ਨਿਕਟ ਨਾ ਜਾਇਓ ਦੂਤ। ਜਦੋਂ ਕੀਰਤਨ ਸੁਣੇਗਾ ਇੱਥੇ ਆਵਾਜ਼ ਆਏਗੀ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੈਤ ਛੁੱਟੇ। ਕੀਰਤਨ ਸੁਣੇਗਾ ਆਵਾਜ਼ ਆਏਗੀ, ਹਰ ਕੀਰਤ ਸਾਧ ਸੰਗਤੈ ਸਿਰ ਕਰਮਨ ਕੈ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਸੁਣੇਗਾ ਕੋਈ ਨਹੀਂ ਕਹੇਗਾ ਤ੍ਰਿਗ, ਆਵਾਜ਼ ਆਏਗੀ ਭਲੋ 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 ਰੇ ਕੀਰਤਨੀਆਂ, ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕਹਿ ਧੰਦ ਸੁਹਾਓ। ਜੇ ਕੀਰਤਨ ਗਾਏਗਾ ਤੇ ਪਿਆਰਿਆ ਫਿਰ ਗੁਰੂ ਘਰੋ ਆਵਾਜ਼ ਆਏਗੀ, ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੇ। ਕੀਰਤਨ ਸੁਣੇਗਾ ਆਵਾਜ਼ ਆਏਗੀ, ਤੀਰਥ ਜਾਉ ਤਾਂ ਹਾਂ ਕਰਤੇ, ਪੰਡਿਤ ਪੁੱਛੋ ਤੋਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਨੀਤਾ। ਕੀਰਤਨ ਸੁਣੇਗਾ ਤੇ ਬਾਬਾ ਵੀ ਤੁਰਦਿਆਂ ਕਹਿੰਦਾ ਪਿੱਛੋਂ ਕੀਰਤਨ ਹੀ ਕੰਮ ਆਉਂਦਾ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਖੈਰ ਉਸ ਫਕੀਰ ਨੇ ਕੱਢਿਆ ਵਾਜਾਂ, ਉਹ ਲੱਗਾ ਗਾਉਣ, ਸਾਰੀ ਸਭਾ ਜਿਹੜੀ ਸੀ ਹੱਸਣ ਲੱਗ ਪਈ, ਉਹਦੇ ਗਾਉਣ ਦੀ ਤਸੀਰ ਇਹੋ ਜੀ, ਸਾਰੇ ਹੱਸਣ ਲੱਗ ਪਏ। ਉਹਨੇ ਵਾਜਾ ਬਦਲਿਆ, ਪਰਦਾ ਬਦਲਿਆ, ਸੁਰਾਂ ਬਦਲੀਆਂ, ਜਿੰਨੇ ਹੱਸਦੇ ਨੇ ਸਾਰੀ ਸਾਰੀ ਰੋਣ ਲੱਗ ਪਏ। ਦੇਖੋ ਇਹ ਕਲਾ ਹੈ, ਆ ਢਾਡੀ ਸਿੰਘ ਕਿਤੇ ਸੂਰਮਿਆਂ ਦੀ ਵਾਰ ਗਾਣ ਤਾਂ ਸਾਡੇ ਜੋਸ਼ ਚੜ੍ਹਦਾ, ਅਤੇ ਕਿਤੇ ਸ਼ੇਰੇ ਪੰਜਾਬ ਦੀ ਅਰਥੀ ਨਿਕਲਦੀ ਹੋਵੇ ਅਤੇ ਪੰਜਾਬੀਆਂ ਨੂੰ ਮੁਖਾਤਬ ਕਰਦੇ ਹੋਣ, ਅਤੇ ਪਿਆਰਿਓ ਸਭ ਦੀਆਂ ਅੱਖਾਂ ਭੇਜ ਜਾਂਦੀਆਂ ਨੇ। ਕਲਾ ਵਿੱਚ ਸੰਗੀਤ ਵਿੱਚ ਗੁਣ ਹੈ। ਕਹਿਣ ਲੱਗੇ ਉਹਨੇ ਪਹਿਲਾ ਪਰਦਾ ਬਦਲਿਆ, ਸਾਰੇ ਖੱਸੇ ਰੋਣ ਲੱਗ ਪਏ, ਅਤੇ ਤੀਜਾ ਪਰਦਾ ਬਦਲ ਕੇ ਗਾਇਆ, ਜਿਹੜੇ ਰੋਂਦੇ ਸਨ ਨਾ ਸਾਰੇ ਸੌ ਗਏ। ਅਤੇ ਜਾਣ ਲੱਗਿਆ ਨਾ ਉਹਨੇ ਕਾਗਜ਼ ਦੇ ਇੱਕ ਟੁਕੜੇ 'ਤੇ ਲਿਖ ਦਿੱਤਾ, ਆਪ ਨੇ ਹਕੀਮ ਫਰਾਬੀ ਕੋ ਮਿਲਣਾ ਥਾ, ਵੋ ਆਇਆ ਤੁਮਨੇ ਉਸਕੀ ਹੰਸੀ ਉਡਾਈ, ਫਕੀਰ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ। ਤੁਸੀਂ ਮਜ਼ਾਕ ਉਡਾਇਆ, ਮੈਂ ਹਸਾ ਕੇ ਰਵਾ ਕੇ ਸਵਾ ਕੇ ਜਾਂਦਾ ਪਿਆ। ਫਿਰ ਅਗਲੀ ਗੱਲ ਡਾਕਟਰ ਬਲਬੀਰ ਸਿੰਘ ਨੇ ਲਿਖੀ, ਕਹਿੰਦਾ ਉਸ ਦੇ ਪਰਦੇ ਸਿਰਫ ਤਿੰਨ ਸਨ, ਉਹ ਆਪਣੇ ਸੰਗੀਤ ਨਾਲ ਕਿਸੇ ਨੂੰ ਹਸਾ ਸਕਦਾ, ਰਵਾ ਸਕਦਾ, ਸਵਾ ਸਕਦਾ। ਕਹਿੰਦਾ ਬਾਬੇ ਨਾਨਕ ਦੇ ਘਰ ਦੇ ਕੀਰਤਨ ਦਾ ਇੱਕ ਹੋਰ ਪਰਦਾ ਹੈ ਜਿਹੜਾ ਕਰੋੜਾਂ ਜਨਮਾਂ ਦੇ ਸੁੱਤਿਆਂ ਨੂੰ ਜਗਾ ਸਕਦਾ ਹੈ, ਉਹ ਸਿਰਫ ਸਵਾ ਸਕਦਾ। ਪਰ ਬਾਬਾ ਤਾਂ ਕਰੋੜਾਂ ਜਨਮਾਂ ਦੇ ਸੁੱਤਿਆਂ ਨੂੰ ਜਗਾ ਦਿੰਦਾ ਹੈ। ਪਿਆਰਿਓ ਹਜ਼ੂਰ ਬਗਦਾਦ ਗਏ ਨੇ, ਭਾਈ ਸਾਹਿਬ ਦੇ ਬਚਨ ਸਿੰਘ ਸਾਹਿਬ ਵੀ ਕਹਿ ਕੇ ਗਏ, ਬਗਦਾਦ ਸਾਨੂੰ ਪਤਾ ਹੁਣ ਇਰਾਕ ਦਾ ਸ਼ਹਿਰ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਗਏ ਨੇ ਉਦੋਂ ਇਹ ਈਰਾਨ ਦੇ ਥੱਲੇ ਸੀ। ਬਗਦਾਦ ਦਾ ਆਖਰੀ ਅਰਥ ਹੈ ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਮੁਤਾਬਕ ਬਗਦਾਦ ਦਾ ਅਰਥ ਹੈ ਰੱਬ ਵੱਲੋਂ ਦਿੱਤਾ ਹੋਇਆ ਕੀਮਤੀ ਤੋਹਫ਼ਾ। ਅਰਥ ਇਹ ਨੇ ਕਿ ਰੱਬ ਦਾ ਦਿੱਤਾ ਤੋਹਫ਼ਾ। ਉੱਥੇ ਭਾਈ ਸਾਹਿਬ ਨੇ ਜਿਹੜੀ ਪੌੜੀ ਕਹੀ ਨਾ, ਉਸ ਪੌੜੀ ਨੂੰ ਰੂਹਾਨੀਅਤ ਵੱਲੋਂ ਲਓ। ਉੱਥੇ ਫਿਰ ਕਹਿੰਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਕਿਉਂਕਿ ਉਹਦੇ ਵਿੱਚੋਂ ਪਰਦਾਈ ਮਰਦਾਨੇ ਦੀ ਝਲਕ ਪੈਣੀ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ ਗੁਰਬਲ ਅਕਾਲ, ਮੁਨ ਮਨ ਪ੍ਰਣਾਮ ਚਿੱਤ ਚਰਨਾਮ, ਉੱਚੀ ਬਾਂਗ ਦਿੱਤੀ। ਇਹ ਬਾਂਗ ਦੇ ਸ਼ਬਦ ਭਾਈ ਸਾਹਿਬ ਭਾਈ ਮਨੀ ਸਿੰਘ ਹੋਣਾ ਲਿਖੇ। ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ। ਹੁਣ ਸੁਣ ਸਮਾਨ ਦੇ ਅਰਥ ਕੀ ਨੇ? ਬਾਂਗ ਦਿੱਤੀ ਉੱਚੀ ਸਹੀ, ਸੁਣ ਸਮਾਨ ਦੇ ਅਰਥ ਇਹਦੇ ਬਾਹਰ ਦੇ ਨਾ ਲਈਏ ਕਿ ਲੋਕ ਕੇਵਲ ਪੱਥਰ ਹੋ ਗਏ। ਸੁਣ ਦਾ ਅਰਥ ਜਿਹਦੇ ਕੰਨਾਂ ਵਿੱਚ ਗੁਰੂ ਨਾਨਕ ਦਾ ਕੀਰਤਨ ਪਿਆ, ਸੱਚ ਜਾਣੋ ਉਹਦੇ ਕਰੋੜਾਂ ਜਨਮਾਂ ਦੇ ਉੱਠਦੇ ਹੋਏ ਫੁਰਨੇ ਵੀ ਸ਼ਾਂਤ ਹੋ ਗਏ। ਬਾਬੇ ਦਾ ਕੀਰਤਨ ਹੈ। ਦਿੱਤੀ ਬਾਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ, ਸੁਣ ਮੁਨ ਨਗਰੀ ਭਈ ਦੇਖ ਫਕੀਰ ਤੇਖ ਪੀਰ ਭਇਆ ਹੈਰਾਨਾ। ਹੁਣ ਉਹ ਕੋਲ ਨਹੀਂ ਆਇਆ, ਅਜੇ ਨੇੜੇ ਨਹੀਂ ਆਇਆ। ਭਾਈ ਸਾਹਿਬ ਕਹਿੰਦੇ ਨੇ ਵੇਖਾ ਧਿਆਨ ਲਗਾਏ ਕਰ, ਉਹਨੇ ਧਿਆਨ ਵਿੱਚ ਦੇਖਿਆ, ਨੇੜੇ ਨਹੀਂ ਆਇਆ। ਵੇਖਾ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ, ਜਦੋਂ ਕੋਲ ਆਇਆ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ। ਅਤੇ ਅਗਲੀ ਜਿਹੜੀ ਤੋਕੇ ਗਿਆਨੀ ਹਜ਼ਾਰਾ ਸਿੰਘ ਭਾਈ ਵੀਰ ਸਿੰਘ ਉਹਨਾਂ ਦੇ ਨਾਨਾ ਜੀ, ਉਹਨੇ ਇਹਦੇ ਅਰਥ ਕੀਤੇ ਨੇ। ਜਦੋਂ ਪੁੱਛਿਆ ਫਿਰ ਕਹਿ ਦਸਤਕੀਰ ਕੌਣ ਫਕੀਰ ਕਿਸ ਕਾ ਕਰਹਾਨਾ, ਅਤੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਇਹ ਮੇਰਾ ਬਾਬਾ ਨਾਨਕ ਹੈ, ਮੇਰਾ ਮੁਰਸ਼ਦ, ਇਹ ਰੱਬ ਅਤੇ ਫਕੀਰ ਨੂੰ ਇੱਕ ਬਰਾਬਰ ਜਾਣਦਾ ਜਿਹੜੇ ਜੁੜੇ ਨੇ। ਅਤੇ ਨਾਲ ਅਗਲੀ ਗੱਲ ਪਤਾ ਕਿ ਕਹੀ, ਕਹਿਣ ਲੱਗੇ ਧਰਤ ਆਕਾਸ਼ ਚੋਂ ਦਿਸ ਜਾਣਾ, ਇਹ ਤਾਂ ਉਸ ਰੱਬ ਨੂੰ ਮੰਨਦਾ ਜਿਹੜਾ ਚਾਰ ਚੁਫੇਰੇ ਆਪਣੀ ਰਹਿਮਤ ਵਰਤਾ ਰਿਹਾ ਹੈ। ਭਾਈ ਮਰਦਾਨੇ ਸੰਬੰਧੀ ਇੱਕ ਤਾਂ ਇਸ ਪੌੜੀ ਵਿੱਚ ਕਿਹਾ ਗਿਆ। ਦੂਸਰਾ ਦੇਖੋ ਇੱਕ ਬਚਨ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਨੇ ਲਿਖਿਆ, ਜਿਸ ਦਿਨ ਕੌਡੇ ਕੋਲ ਗਏ ਨੇ। ਪਿਆਰਿਓ, ਬਾਬੇ ਦੇ ਨਾਲ ਤੁਰਿਆ ਮਰਦਾਨਾ, ਉਹਦੀ ਭੁੱਖ ਵੀ ਲੋਕਾਂ ਦੀ ਭੁੱਖ ਮਿਟਾ ਗਈ, ਉਹਦੀ ਪਿਆਸ ਲੋਕਾਂ ਦੇ ਅੰਦਰ ਦੀ ਪਿਆਸ ਮਿਟਾ ਗਈ। ਭਾਈ ਮਰਦਾਨੇ ਨੂੰ ਭੁੱਖ ਨਾ ਲੱਗਦੀ ਅਤੇ ਕੌਡੇ ਦੀ ਭੁੱਖ ਕਿੰਨੇ ਦੂਰ ਕਰਨੀ ਸੀ? ਉਸ ਗੁਰਮੁਖ ਨੂੰ ਪਿਆਸ ਨਾ ਲੱਗਦੀ ਅਤੇ ਵਲੀ ਕੰਧਾਰੀ ਦੀ ਪਿਆਸ ਕਿੰਨੇ ਬੁਝਾਉਣੀ ਸੀ? ਇਸ ਤਰੀਕੇ ਨਾਲ ਅਸੀਂ ਕਿਉਂ ਨਹੀਂ ਲੈਂਦੇ? ਹਜ਼ੂਰ ਕਿਰਪਾਲੂ ਜੀ ਦੇ ਕੋਲੋਂ ਗਿਆ, ਕੌਡੇ ਨੇ ਪਕੜਿਆ। ਉੱਥੇ ਹਜ਼ੂਰ ਨੇ ਭਾਈ ਬਾਲੇ ਨੂੰ ਕਿਹਾ, ਕਹਿਣ ਲੱਗੇ ਮਰਦਾਨਾ ਅਰਦਾਸ ਪਿਆ ਕਰਦਾ ਹੈ, ਗੁਰੂ ਨਾਲ ਇੰਨਾ ਨਾਤਾ ਸੀ, ਕਹਿਣ ਲੱਗੇ ਸੀ ਬਚਾਈਏ। ਕਵੀ ਜੀ ਨੇ ਸ਼ਬਦ ਵਰਤੇ ਨੇ, ਮਹਾਰਾਜ ਇਹ ਰੋਜ਼ ਤੁਹਾਡੇ ਨਾਲ, ਕਦੀ ਕੋਈ ਸ਼ਬਦ ਕਹਿੰਦਾ ਕਦੀ ਕੋਈ, ਰਹਿਣ ਦਿਓ ਹੁਣ ਤੁਸੀਂ। ਉੱਥੇ ਪਤਾ ਹਜ਼ੂਰ ਨੇ ਕੀ ਕਿਹਾ? ਕਹਿਣ ਲੱਗੇ ਚੇਤੇ ਰੱਖਿਓ, ਜਿਹਦੀ ਇੱਕ ਵਾਰੀ ਬਾਂਹ ਪਕੜ ਲਾਂ ਸਿਰ ਦੀ ਬਾਜੀ ਲਾ ਦਿਆਂਗਾ, ਮੈਂ ਪਕੜੀ ਹੋਈ ਬਾਂਹ ਕਦੀ ਨਹੀਂ ਛੱਡਦਾ। ਕਵੀ ਜੀ ਦੇ ਬਚਨ ਨੇ, ਬਾਲਾ ਭੁਜਾ ਗਹਿ ਕੀ ਲਾਜਾ, ਪੁੰਨ ਆਪਣਾ ਹੈ ਉਸ ਸੰਗ ਕਾਜਾ, ਆਪਣਾ ਸਰਨਾ ਉਹਦੇ ਤੋਂ ਬਿਨਾਂ। ਬਾਲਾ ਭੁਜਾ ਗਹਿ ਕੀ ਲਾਜਾ, ਪੁੰਨ ਆਪਣਾ ਹੈ ਉਸ ਸੰਗ ਕਾਜਾ, ਨਿਤਾ ਪ੍ਰਤੀ ਰਬਾਬ ਵਜਾਵੇ ਕਰ ਕੀਰਤਨ ਵੋਏ ਮੋਹਿ ਰਜਾਵੇ। ਉਹ ਤਾਂ ਕੀਰਤਨ ਕਰਕੇ ਖੁਰਾਕ ਦਿੰਦਾ ਅੰਦਰ ਦੀ। ਹਜ਼ੂਰ ਕਿਰਪਾਲੂ ਜੀ ਨੇ ਇੰਨੀਆਂ ਮਿਹਰਾਂ ਕੀਤੀਆਂ। ਅੱਜ ਮਰਦਾਨੇ ਦਾ ਅੰਤਲਾ ਸਮਾਂ ਆਇਆ ਅਤੇ ਪਿਆਰਿਓ ਅੰਤਲੇ ਜਿਹੜੇ ਸ਼ਬਦ ਨੇ ਨਾ, ਬੜੇ ਭਾਵ ਪੂਰਤ ਨੇ। ਮੈਂ ਬੇਨਤੀ ਕੀਤੀ, ਜਿਤਨੀਆਂ ਕੁ ਗੋਸ਼ਟਾਂ ਮਿਲੀਆਂ ਮੈਂ ਥੋੜ੍ਹੀਆਂ ਜਿਹੀਆਂ ਆਪ ਨਾਲ ਸਾਂਝੀਆਂ ਕੀਤੀਆਂ ਨੇ। ਅੰਤਲੇ ਸਮੇਂ ਭਾਈ ਮਰਦਾਨੇ ਦਾ ਸੀਸ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਸੀ। ਪਿਆਰਿਓ, ਅਸੀਂ ਮਜ਼ਾਕ ਉਡਾਉਣ ਲੱਗੇ, ਖਾਸ ਕਰਕੇ ਸਾਡੀ ਸ਼੍ਰੇਣੀ ਨੇ, ਕਿੰਨਾ ਭਾਗਾਂ ਵਾਲਾ ਸਿੱਖ ਹੈ ਜਿਹੜਾ 50 ਸਾਲ ਦੇ ਕਰੀਬ ਰਬਾਬ ਪਿਆ ਵਜਾਉਂਦਾ ਹੈ ਅਤੇ ਅੱਜ ਅੰਤਲੇ ਸਵਾਸ ਬਾਬੇ ਨਾਨਕ ਦੀ ਗੋਦ ਵਿੱਚ ਪੂਰੇ ਹੋਣੇ ਨੇ। ਹਜ਼ੂਰ ਅਤੇ ਭਾਈ ਮਰਦਾਨੇ ਦੀ ਜਿਹੜੀ ਅਖੀਰਲੀ ਵਾਰਤਾਲਾਪ ਹੋਈ, ਕਹਿਣ ਲੱਗੇ ਮਰਦਾਨਿਆਂ ਦੇਖ ਕਰਤਾਰ ਦਾ ਨੇਮ ਹੈ, ਸਰੀਰ ਵੀ ਇੱਕ ਵਾਜਾ ਹੈ, ਬਾਹਰ ਦੇ ਵਾਜੇ ਦੀ ਤਾਰ ਟੁੱਟੇ ਕੰਢੀ ਜਾਂਦੀ ਏ, ਨਵੀਂ ਪਾਈ ਜਾਂਦੀ ਏ, ਪਰ ਚੇਤੇ ਰੱਖੀ ਰੱਬ ਦੇ ਹੁਕਮ ਵਿੱਚ ਰਹਿ ਕੇ ਜਦੋਂ ਇਸ ਵਾਜੇ ਦੀ ਤਾਰ ਟੁੱਟ ਜਾਏ ਉਦੋਂ ਵਾਜੇ ਨੂੰ ਜਾਣਾ ਪੈਂਦਾ, ਇਹਦੀਆਂ ਤਾਰਾਂ ਨਹੀਂ ਬਦਲੀਆਂ ਜਾਂਦੀਆਂ। ਕਬੀਰ ਸਾਹਿਬ ਨੇ ਇੱਕ ਬਚਨ ਵੀ ਕਿਹਾ, ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਜੋ ਚਲੇ ਬਜਾਵਨ ਖਾਰ। ਕਹਿੰਦੇ ਨੇ ਇਸ ਰਬਾਬ ਨੂੰ ਤੂੰ ਪਿਆਰ ਕੀਤਾ ਮਰਦਾਨਿਆਂ, ਇਹ ਸ਼ਬਦ ਸਨ, ਜੇ ਤੂੰ ਚਾਹੇ ਤੇ ਤੇਰੀ ਦੇਹੀ ਨੂੰ ਬ੍ਰਾਹਮਣ ਦੀ ਤਰ੍ਹਾਂ ਜਲ ਪ੍ਰਵਾਹ ਕਰ ਦਈਏ, ਖੱਤਰੀ ਦੀ ਤਰ੍ਹਾਂ
ਇਹਨੂੰ ਇਸ ਤਰੀਕੇ ਨਾਲ ਲਿਓ। ਕਿੱਥੇ ਖਲੋਤਾ ਭਾਈ ਮਰਦਾਨਾ ਅੰਤਲੇ ਸਮੇਂ? ਕਹਿਣ ਲੱਗੇ, ਖੱਤਰੀ ਦੀ ਤਰ੍ਹਾਂ ਅਗਨ ਭੇਟ, ਵੈਸ਼ ਦੀ ਤਰ੍ਹਾਂ ਹਵਾ ਵਿੱਚ ਖੁੱਲ੍ਹੀ ਰਹਿਣ ਦੇਈਏ ਜਾਂ ਸ਼ੂਦਰ ਦੀ ਤਰ੍ਹਾਂ ਦਬਾ ਦੇਈਏ? ਜਦੋਂ ਇੰਨੇ ਸ਼ਬਦ ਕਹੇ ਤਾਂ ਬਾਬਾ ਜੀ ਦੇ ਦੇਖ ਕੇ ਚਿਹਰੇ ਨੂੰ ਕਹਿੰਦਾ, ਵਾਹ ਬਾਬਾ, ਹੁਣ ਵੀ ਸਰੀਰ ਦੀਆਂ ਗੱਲਾਂ। ਅਖੀਰਲੇ ਸ਼ਬਦ ਸਨ, ਮਰਦਾਨਿਆਂ ਤੂੰ ਚਾਹੇ ਤੇਰੇ ਜਾਣ ਤੋਂ ਬਾਅਦ ਤੇਰੀ ਸਮਾਧ ਨੂੰ ਲੋਕ ਪੂਜਣ, ਤੇਰੀ ਸਮਾਧ ਨੂੰ ਲੋਕ ਸਿਜਦੇ ਕਰਨ। ਅਖੀਰਲੇ ਬਚਨ ਉਸ ਗੁਰੂ ਕੇ ਕੀਰਤਨੀਏ ਨੇ ਕਹਿ, ਬਾਬਾ ਇੰਨਾ ਸਮਾਂ ਰਬਾਬ ਵਜਾ ਵਜਾ ਕੇ ਚਮੜੇ ਦੀ ਕਬਰ ਵਿੱਚੋਂ ਕੱਢਿਆ ਹੀ, ਹੁਣ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਨਹੀਂ, ਉੱਥੇ ਰੱਖੀ ਜਿੱਥੇ ਤੇਰਾ ਵਾਸਾ ਹੋਵੇਗਾ। ਕਬਰ ਵਿੱਚ ਨਹੀਂ, ਜਿੱਥੇ ਤੂੰ ਉੱਥੇ ਮੈਨੂੰ ਰੱਖੀ। ਭਾਈ ਮਰਦਾਨੇ ਨੇ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵੀ ਸਵਾਸ ਦਿੱਤਾ। ਕੇਵਲ ਦੋ ਸਿੱਖ ਨੇ ਬਾਬੇ ਨਾਨਕ ਦੇ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸਤਿਕਾਰ ਲਈ, ਇੱਕ ਭਾਈ ਲਾਲੋ ਅਤੇ ਦੂਜਾ ਭਾਈ ਮਰਦਾਨਾ। ਵਕਤ ਦੇ ਲੋਕ ਦੋਨਾਂ ਨੂੰ ਸ਼ੂਦਰ ਕਹਿੰਦੇ ਸਨ। ਬਾਬੇ ਨੇ ਇੱਕ ਵਾਰੀ ਨਹੀਂ, ਸੱਤ ਵਾਰੀ ਬਾਬੇ ਜੀ ਨੇ ਇੱਕ ਸ਼ਬਦ ਵਿੱਚ ਪੁਕਾਰਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸੱਤ ਵਾਰੀ ਸ਼ਬਦ ਆਇਆ ਵੇ ਲਾਲੋ ਵੇ ਲਾਲੋ, ਅਤੇ ਬਿਹਾਗੜੇ ਕੀ ਵਾਰ ਗੁਰੂ ਰਾਮਦਾਸ ਨੇ ਉਚਾਰੀ, ਅਤੇ ਸ਼ਲੋਕ ਦੋ ਭਾਈ ਮਰਦਾਨੇ ਦੇ ਦਰਜ ਕੀਤੇ ਗਏ। ਪਿਆਰਿਓ, ਕਿਤੇ ਵੀ ਮੈਂ ਹੈਰਾਨ ਹੋਇਆ ਅੱਜ ਪੜ੍ਹ ਕੇ, ਕਿਤੇ ਨਹੀਂ ਆਉਂਦਾ ਸ਼ਲੋਕ ਗੁਰੂ ਅੰਗਦ ਦੇਵ ਜੀ ਦਾ, ਸ਼ਲੋਕ ਗੁਰੂ ਨਾਨਕ ਦੇਵ ਜੀ ਦਾ। ਹਾਲਾਂਕਿ ਇੱਥੋਂ ਤੱਕ ਕਿ ਆਸਾ ਕੀ ਵਾਰ ਵੀ ਸ਼ੁਰੂ ਹੁੰਦੀ ਹੈ ਅਤੇ ਅਸੀਂ ਪੜ੍ਹਦੇ ਹਾਂ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਇਹ ਨਹੀਂ ਲਿਖਿਆ ਗੁਰੂ ਨਾਨਕ ਸਾਹਿਬ ਦੇ। ਪਰ ਜਦੋਂ ਭਾਈ ਸਾਹਿਬ ਦੀ ਗੱਲ ਕੀਤੀ ਉਦੋਂ ਇਹ ਲਿਖਿਆ ਸ਼ਲੋਕ ਮਰਦਾਨਾ ਪਹਿਲਾ, ਮਰਦਾਨਾ ਸ਼ਬਦ। ਫਿਰ ਦੇਖੋ ਉਸ ਗੁਰਮੁਖ ਨੇ ਜਿਹੜੇ ਉਹ ਸ਼ਲੋਕ ਨੇ, ਉਹ ਸੰਬੰਧਿਤ ਨੇ ਸ਼ਰਾਬ ਮਾਸ ਮੰਡਿਆਂ ਨਾਲ। ਕਿਹੋ ਜਿਹਾ ਸਿੱਖ ਦਾ ਆਹਾਰ ਹੋਵੇ? ਉਹ ਭਾਈ ਸਾਹਿਬ ਨੇ ਆਪਣੀ ਰਸਨਾ ਤੋਂ ਕਿਹਾ, ਇਕੱਲਾ ਬਾਣੀ ਗਾਉਣ ਵਾਲਾ ਨਹੀਂ, ਬਾਬੇ ਦੀ ਕਿਰਪਾ ਨਾਲ ਬਾਣੀ ਕਹਿਣ ਵਾਲਾ ਉਹ ਬਣ ਗਿਆ। ਦੂਸਰੀ ਬੇਨਤੀ, ਖਾਸ ਕਰਕੇ ਰਬਾਬੀਆਂ ਸੰਬੰਧੀ, ਭਾਈ ਗੁਰਦਾਸ ਜੀ ਨੂੰ ਭਾਈ ਮਰਦਾਨੇ ਦੇ ਸੰਬੰਧੀ ਬਨਾਰਸੇ ਪ੍ਰਸ਼ਨ ਕੀਤਾ ਗਿਆ ਸੀ। ਅੱਜ ਭਾਈ ਸਾਹਿਬ ਹੁਣੀ ਸੁਣਾਉਂਦੇ ਪਏ ਸਨ ਨਾ ਕਿ ਬਾਬਾ ਜੀ ਅੰਤਲੇ ਸਮੇਂ ਕਰਤਾਰਪੁਰ ਆਏ, ਵਾਹੀ ਕੀਤੀ, 18 ਸਾਲ ਬਾਬੇ ਨੇ ਹਲ ਵਾਹਿਆ, 18 ਸਾਲ ਹਲ ਵਾਹਿਆ। ਜੇ ਹਲ ਵਾਹੀ ਤਾਂ ਹੀ ਤਾਂ ਕਿਹਾ ਲੈਣਿਆ ਚੁੱਕ ਨਦੀਨ ਦੀ ਪੰਡ, ਘਰ ਚੱਲੀਏ। 18 ਸਾਲ ਹਲ ਕਿਉਂ ਵਾਹਿਆ? ਕਿਉਂਕਿ ਬਾਬਾ ਜੀ ਦਾ ਪੰਥ ਨਿਆਰਾ ਹੈ। ਸਨਾਤਨ ਫਿਲਾਸਫੀ ਕਹਿੰਦੀ ਹੈ ਕਿ 75 ਤੋਂ 50 ਸਾਲ ਚੌਥਾ ਆਸ਼ਰਮ ਹੈ, ਸੰਨਿਆਸੀ ਬਣ ਜਾ, ਘਰ ਬਾਰ ਛੱਡ ਦੇ। ਮੇਰੇ ਬਾਬੇ ਨੇ ਕਿਹਾ ਜਿਨ੍ਹਾਂ ਦਿਨਾਂ ਵਿੱਚ ਤੂੰ ਘਰ ਛੱਡਣ ਦੀ ਗੱਲ ਕਰਨਾ, ਮੈਂ ਉਹਨਾਂ ਦਿਨਾਂ ਵਿੱਚ ਘਰ ਵਿੱਚ ਬਹਿ ਕੇ ਗ੍ਰਿਸ਼ਤੀਆਂ ਦੀ ਤਰ੍ਹਾਂ ਹਲ ਵਾਹਾਂਗਾ। ਉਲਟਾ ਕੰਮ ਕੀਤਾ, ਹਲ ਵਾਹਿਆ ਬਾਬਾ ਜੀ ਨੇ। ਭਾਈ ਮਰਦਾਨੇ ਦੇ ਸੰਬੰਧੀ ਭਾਈ ਗੁਰਦਾਸ ਬਨਾਰਸ ਗਏ ਨੇ, ਉੱਥੇ ਉਹਨਾਂ ਨੇ ਗੋਸ਼ਟ ਵੀ ਕੀਤੀ। ਹਰ ਗੋਸ਼ਟੀ ਵਿੱਚ ਭਾਈ ਮਰਦਾਨਾ ਸਾਹਿਬ ਜੀ ਉਹਨਾਂ ਨੇ, ਵਾਹਿਗੁਰੂ ਭਾਈ ਗੁਰਦਾਸ ਜੀ ਨੇ ਨਿਰ ਉੱਤਰ ਕੀਤਾ। ਪਰ ਉਹਨਾਂ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ ਬਾਕੀ ਸਾਰੀਆਂ ਗੱਲਾਂ ਠੀਕ, ਪਰ ਤੁਸੀਂ ਮਰਾਸੀਆਂ ਤੋਂ ਸ਼ਬਦ ਸੁਣਦੇ ਹੋ। ਭਾਈ ਸਾਹਿਬ ਦੀ ਵਾਰ ਨੰਬਰ 37 ਅਤੇ ਪੌੜੀ 31 ਪੜ੍ਹ ਲਿਓ ਪੂਰੀ, ਮੈਂ ਸਿਰਫ 4 ਸਤਰਾਂ ਕਹਿਣੀਆਂ ਸਮੇਂ ਦੇ ਨਾਲ। ਕਹਿਣ ਲੱਗੇ ਬਾਕੀ ਸਭ ਗੱਲਾਂ ਠੀਕ, ਪਰ ਤੁਸੀਂ ਮਰਾਸੀਆਂ ਨੂੰ ਉੱਚੇ ਬਿਠਾ ਕੇ ਸ਼ਬਦ ਸੁਣਦੇ ਹੋ। ਭਾਈ ਸਾਹਿਬ ਨੇ ਇੱਕ ਉਦਾਹਰਨ ਦਿੱਤੀ, ਮੇਰਾ ਖਿਆਲ ਹੈ ਇਦੋਂ ਵੱਡੀ ਭਾਈ ਮਰਦਾਨੇ ਨੂੰ ਸੱਚੀ ਸ਼ਰਧਾ ਸ਼ਾਇਦ ਕੋਈ ਭੇਟ ਕਰ ਸਕੇ। ਕਹਿਣ ਲੱਗੇ ਸੁਣੋ ਮੇਰੀ ਗੱਲ, ਖਬਰਦਾਰ ਜੇ ਅੱਜ ਤੋਂ ਬਾਅਦ ਭਾਈ ਸਾਹਿਬ ਲਈ ਇਹ ਸ਼ਬਦ ਵਰਤੇ। ਉਹਨਾਂ ਨੇ ਫਿਰ ਇਹ ਸ਼ਬਦ ਵਰਤੇ ਸੀ ਅਤੇ ਡੂਮ ਨੂੰ ਕੂਕਰ ਦੀ ਤਰ੍ਹਾਂ ਜਾਣਦੇ ਹਾਂ। ਭਾਈ ਸਾਹਿਬ ਨੇ ਕਿਹਾ ਲੈਲਾ ਦੇ ਘਰ ਵਿੱਚੋਂ ਬਾਣੀ ਹੈ, ਕੁੱਤਾ ਨਿਕਲਿਆ, ਮਜਨੂ ਨੇ ਕੁੱਤੇ ਨੂੰ ਦੇਖਿਆ ਅਤੇ ਦੌੜ ਕੇ ਉਸ ਕੁੱਤੇ ਦੇ ਪੈਰੀਂ ਡਿੱਗ ਪਿਆ। ਵੇਖਣ ਵਾਲਿਆਂ ਨੇ ਕਿਹਾ ਬੰਦਾ ਬਣ ਕੇ ਕੁੱਤੇ ਦੇ ਪੈਰਾਂ 'ਚ ਡਿੱਗਣਾ? ਕਹਿਣ ਲੱਗੇ ਤੁਸੀਂ ਕੁੱਤੇ ਨੂੰ ਨਾ ਦੇਖੋ, ਇਹਦੀਆਂ ਅੱਖਾਂ ਨੂੰ ਦੇਖੋ, ਮੇਰੇ ਮਹਿਬੂਬ ਨੂੰ ਦੇਖ ਕੇ ਆਇਆ ਹੈ। ਕਹਿਣ ਲੱਗੇ ਜੇ ਇਸ਼ਕ ਮਜਾਜੀ ਵਾਲੇ ਪ੍ਰੇਮੀ ਦੇ ਘਰੋਂ, ਮਸ਼ੂਕ ਦੇ ਘਰੋਂ ਕੁੱਤਾ ਨਿਕਲੇ ਅਤੇ ਕੁੱਤੇ ਦੇ ਪੈਰਾਂ ਵਿੱਚ ਪੈਂਦੇ ਨੇ,
ਅਤੇ ਜਿਸ ਭਾਈ ਮਰਦਾਨੇ ਨੇ 54 ਸਾਲ ਬਾਬੇ ਨੂੰ ਦੇਖਿਆ ਅਤੇ ਸੇਵਾ ਕੀਤੀ, ਉਹਦੇ ਤਾਂ ਚਰਨ ਵੀ ਧੋ ਧੋ ਕੇ ਸਿੱਖ ਨਮਸਕਾਰਾਂ ਕਰੇਗਾ। ਉੱਥੇ ਭਾਈ ਸਾਹਿਬ ਨੇ ਵਾਰ ਦੀ ਪੌੜੀ ਕਹੀਏ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ ਹਿੜੇ ਹਿੱਸੇ ਲੋਕ ਵਿਡਾਣਾ, ਮੇਰਾ ਸੀ ਮੇਰਾ ਸੀਆਂ ਨਾਮ ਧਰੀਕ ਮੁਰੀਦ ਬਬਾਣਾ। ਅਤੇ ਪੰਡਿਤ ਕਹਿੰਦੇ ਸਨ ਕੁੱਤਾ ਡੂਮ ਵਿਖਾਣੀ ਹੈ, ਕੁੱਤਿਆਂ ਵਿੱਚ ਕੁੱਤਾ ਨਹੀਂ ਮਾਣਾ। ਅਤੇ ਭਾਈ ਸਾਹਿਬ ਨੇ ਕਿਹਾ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ, ਸਾਨੂੰ ਤਾਂ ਬਾਬੇ ਦਾ ਸ਼ਬਦ ਉਹਨੇ ਸੁਣਾਇਆ ਹੈ। ਪਿਆਰਿਓ, ਐਸਾ ਮਹਾਨ ਗੁਰਸਿੱਖ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਪਿਆਰ ਦਿੱਤਾ, ਅਖੀਰਲੀਆਂ ਗੱਲਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਕਵਿਤ ਕਿਹਾ ਸੀ, ਉਹ ਸੀ ਕੱਲ ਕੇ ਫਿਰੰਦੇ ਢਿੱਗ, ਪੰਜਾਬੀ ਦੀਆਂ ਸਤਰਾਂ ਨੇ, ਕੱਲ ਕੇ ਫਿਰੰਦੇ ਢਿੱਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਕੀਰਤਨ ਆਪ ਸਿਖਾਇਆ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਟੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਜਿਨੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ, ਬਾਬਰ ਜਿਹੇ ਜਾਬਰਾਂ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ। ਗੁਰਮੁਖੋ ਆਓ ਉਸ ਦੂਜੇ ਰਬਾਬੀ ਨੂੰ, ਇੱਕ ਬਾਬੇ ਦੀ ਗੱਲ ਤਾਂ ਅਸੀਂ ਪਿਛਲੇ ਦਿਨਾਂ ਤੋਂ ਕੀਤੀ, ਇੱਕ ਬਾਬਾ ਅਕਾਲ ਰੂਪ ਅਤੇ ਦੂਜਾ ਰਬਾਬੀ ਮਰਦਾਨਾ। ਭਾਈ ਗੁਰਦਾਸ ਨੇ ਸਿੱਖਾਂ ਦੀ ਗਿਣਤੀ ਵਿੱਚ ਇੱਕ ਸਤਰ ਭਾਈ ਸਾਹਿਬ ਨੂੰ ਫਿਰ ਦਿੱਤੀ ਹੈ, ਕਹਿੰਦੇ ਨੇ ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮੇਰਾ ਸੀ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਜੇ ਅਸੀਂ ਪਾਠ ਕਰਨਾ ਤਾਂ ਵੀ ਅੰਦਰ ਨੂੰ ਟਿਕਾ ਕੇ ਰਹਿਤ ਵਿੱਚ ਰਹਿ ਕੇ ਕਰੀਏ, ਜੇ ਕਥਾ ਕਰਨੀ ਹੈ ਸ਼ਬਦ ਅਤੇ ਗੁਰੂ ਦੇ ਭੈ ਵਿੱਚ ਕਰੀਏ, ਅਤੇ ਜੇ ਪਿਆਰਿਓ ਕੀਰਤਨ ਕਰਨਾ ਅਤੇ ਕੀਰਤਨ ਸੁਣੀਏ ਅਤੇ ਕੀਰਤਨ ਕਰਨ ਵਾਲੇ ਦਾ ਅਦਬ ਵੀ ਕਰੀਏ। ਖੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।